ਆਓ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਚਾਰ ਸਿੱਖ ਹਜ਼ੂਰ ਦੇ ਦਰਸ਼ਨ ਕਰਨ ਆਏ ਹਨ। ਇੱਕ ਦਾ ਨਾਮ ਭਾਈ ਜੱਟੂ ਹੈ, ਦੂਸਰੇ ਦਾ ਨਾਮ ਭਾਈ ਭਾਨੂ ਹੈ, ਤੀਸਰਾ ਭਾਈ ਨਿਹਾਲੂ ਹੈ, ਚੌਥਾ ਭਾਈ ਤੀਰਥਾ ਹੈ। ਇਹ ਆਮ ਹੀ ਸੰਗਤ ਜੀ, ਆਪਣੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਪ੍ਰਵਿਰਤ ਹਨ ਕਿ ਮਾਰਾ ਰਾਖੈ ਇੱਕੋ ਆਪ। ਵਾਹਿਗੁਰੂ, ਇਹ ਤਾਂ ਗੁਰਬਾਣੀ ਦੀ ਪੰਕਤੀ ਆ, ਆਪਣੇ ਵਿੱਚ ਇਹ ਗੱਲ ਪ੍ਰਚਲਿਤ ਹੈ, ਕਰੇ ਕਰਾਏ ਆਪੇ ਆ, ਮਾਨੁਖ ਹੈ ਕਿਛੁ ਨਾਹੀ ਹਾਥ, ਕਿ ਜਦੋਂ ਕਰਨ ਕਰਾਉਣ ਵਾਲਾ ਪਰਮਾਤਮਾ ਹੈ, ਮਨੁੱਖ ਦੇ ਕੀ ਹੱਥ ਹੈ, ਫਿਰ ਮਨੁੱਖ ਨੂੰ ਕੋਈ ਪੁੰਨ ਪਾਪ ਨਹੀਂ ਲੱਗਦਾ। ਇਹ ਆਪਣੇ ਵਿੱਚ ਇੱਕ ਧਾਰਨਾ ਗਲਤ ਪ੍ਰਚਲਿਤ ਹੋਈ ਹੋਈ ਹੈ। ਉਸੇ ਧਾਰਨਾ ਦਾ ਉੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੱਜ ਦੇ ਪ੍ਰਸੰਗ ਵਿੱਚ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਸੁਣੋ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੱਟੂ ਭਾਨੂ ਤ੍ਰਿਤੀ ਨਿਹਾਲੂ,
ਭਾਈ ਜੱਟੂ ਜੀ, ਭਾਈ ਭਾਨੂ ਜੀ, ਤੀਜੇ ਭਾਈ ਨਿਹਾਲੂ ਜੀ,
ਚਤੁਰਥ ਆਏ ਤੀਰਥਾ ਨਾਲੂ,
ਚੌਥੇ ਸਿੱਖ ਭਾਈ ਤੀਰਥਾ ਜੀ, ਇਹਨਾਂ ਦੇ ਨਾਲ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਸ਼ਨ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹਨ।
ਚੱਡੇ ਹੁਤੇ ਜਾਤ ਕੇ ਚਾਰੋਂ,
ਇਹ ਚੱਡੇ ਜਾਤੀ ਦੇ ਸਨ ਚਾਰੇ ਸਿੱਖ,
ਚੱਲ ਆਏ ਗੁਰ ਕੇ ਦਰਬਾਰੋਂ,
ਚੱਲ ਕੇ ਆਏ ਹਨ ਗੁਰੂ ਕੇ ਦਰਬਾਰ ਵਿੱਚ। ਕਿੱਥੇ? ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਚਰਨਾਂ ਵਿੱਚ ਸਿੱਖ ਬੜੀ ਸ਼ਰਧਾ ਭਾਵਨਾ ਨਾਲ ਪਹੁੰਚੇ ਹੈ।
ਨਮੋ ਕਰੀ ਗੁਰ ਅਰਜਨ ਪਾਸ,
ਇਹਨਾਂ ਨੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅੱਪੜ ਕੇ ਪਹੁੰਚ ਕੇ ਬੜੇ ਅਦਬ ਨਾਲ ਧੰਨ ਗੁਰੂ ਅਰਜਨ ਦੇਵ ਜੀ ਨੂੰ ਨਮਸਕਾਰ ਕੀਤੀ, ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ,
ਹੱਥ ਜੋੜ ਬੋਲੇ ਅਰਦਾਸ,
ਹੱਥ ਜੋੜ ਕੇ ਇਹਨਾਂ ਨੇ ਅਰਦਾਸ ਕੀਤੀ ਹੈ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ। ਅਰਦਾਸ ਤੋਂ ਭਾਵ ਹੁੰਦਾ ਬੇਨਤੀ ਕਰਨੀ, ਬੇਨਤੀ ਵੀ ਅਰਦਾਸ ਹੀ ਅਖਵਾਉਂਦੀ ਹੈ। ਇੱਕ ਅਰਦਾਸ ਆਪਾਂ ਸੰਗਤੀ ਰੂਪ ਵਿੱਚ ਕਰਦੇ ਹਾਂ, ਇੱਕ ਅਰਦਾਸ ਗੁਰਸਿੱਖ ਆਪਣੇ ਨਿਤਨੇਮ ਦੀ ਕਰਦਾ ਹੈ, ਇੱਕ ਅਰਦਾਸ ਸਿੱਖ ਸਤਿਗੁਰਾਂ ਤੋਂ ਦਾਤਾਂ ਮੰਗਦਾ ਹੈ। ਇਉਂ ਵੱਖ ਵੱਖ ਅਰਦਾਸਾਂ ਦੇ ਵੱਖ ਵੱਖ ਵਿਧੀ ਵਿਧਾਨ ਹਨ, ਅਤੇ ਅਰਦਾਸ ਨਾਮ ਬੇਨਤੀ ਦਾ ਵੀ ਹੈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ,
ਸ੍ਰੀ ਸਤਿਗੁਰ ਸ਼ੁਭ ਬਚਨ ਤੁਹਾਰੇ।
ਇਹ ਸ਼੍ਰੋਮਣੀ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਜੋ ਤੁਹਾਡੇ ਸ਼ੁਭ ਪਵਿੱਤਰ ਆਪ ਜੀ ਦੇ ਮੁਖਾਰ ਦੇ ਬਚਨ ਹਨ,
ਬਹੁ ਵਿਦ ਕੇ ਹਮੇ ਅਰਥ ਵਿਚਾਰੇ,
ਉਹਨਾਂ ਬਚਨਾਂ ਦੇ ਬਹੁਤ ਤਰ੍ਹਾਂ ਦੇ ਅਸੀਂ ਅਰਥਾਂ ਦੀ, ਸਿਧਾਂਤ ਦੀ ਆਪਸ ਵਿੱਚ ਕਈ ਵਾਰੀ ਵਿਚਾਰ ਕਰਦੇ ਹਾਂ।
ਕਰੇ ਕਰਾਵੇ ਆਪੇ ਆਪ,
ਕਿ ਅਸੀਂ ਸੁਣਿਆ ਕਿ ਕਰਨ ਕਰਾਉਣ ਵਾਲਾ ਆਪੇ ਆਪ ਵਾਹਿਗੁਰੂ ਪਰਮੇਸ਼ਰ ਹੈ,
ਮਨੁੱਖ ਕੇ ਕਿਛੁ ਨਾਹੀ ਹੱਥ,
ਕਿ ਮਨੁੱਖ ਦੇ ਕੁਝ ਵੀ ਹੱਥ ਨਹੀਂ ਹੈ, ਮਨੁੱਖ ਦੇ ਕੁਝ ਵੀ ਵੱਸ ਨਹੀਂ, ਮਨੁੱਖ ਦੇ ਕੁਝ ਵੀ ਅਧੀਨ ਨਹੀਂ। ਜੋ ਕਰਦਾ ਮਨੁੱਖ, ਰੱਬ ਹੀ ਉਸ ਕੋਲੋਂ ਕਰਾਉਂਦਾ ਹੈ। ਸਤ ਸੰਗਤ ਜੀ, ਇਹ ਪੰਗਤੀਆਂ ਕਿਤੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਆਉਂਦੀਆਂ। ਪੰਗਤੀ ਆਉਂਦੀ ਹੈ ਮਾਰੈ ਰਾਖੈ ਇੱਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਮਾਰਨ ਵਾਲਾ ਅਤੇ ਰੱਖਣ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਮਨੁੱਖ ਦੇ ਹੱਥ ਵੱਸ ਵਿੱਚ ਕੁਝ ਵੀ ਨਹੀਂ ਹੈ। ਅਸਲੀ ਪੰਗਤੀ ਹੈ ਕਰੇ ਕਰਾਵੇ ਆਪੇ ਆਪ, ਮਾਰਾ ਰਾਖੈ ਏਕੋ ਆਪ, ਮਾਨੁਖ ਕੈ ਕਿਛੁ ਨਾਹੀ ਹਾਥ। ਇਹ ਪੰਗਤੀਆਂ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਚਾਰੀਆਂ ਹਨ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਇਹ ਮਿਲਦੀਆਂ ਪੰਗਤੀਆਂ ਆਉਂਦੀਆਂ ਹਨ, ਪਰ ਇਹ ਸਿਧਾਂਤਕ ਪੰਗਤੀਆਂ ਨਹੀਂ ਵੀ ਕਰੇ ਕਰਾਵੇ ਆਪੇ ਆਪ ਮਾਨੁਖ ਕੇ ਕਿਸ਼ਨਾ ਹੀ ਹਾਥ। ਇਹ ਕੋਲੋਂ ਬਣਾਈਆਂ ਹੋਈਆਂ ਹਨ, ਧਾਰਨਾ ਹੈ ਇੱਕ। ਇਸ ਕਰਕੇ ਸਤਿਗੁਰੂ ਜੀ ਦੇ ਅਰਥ ਜਿਹੜੇ ਅਸੀਂ ਕਈ ਵਾਰੀ ਵਿਚਾਰਦੇ ਹਾਂ। ਕਿਰਪਾ ਕਰੋ ਸੱਚੇ ਪਾਤਸ਼ਾਹ, ਪਰ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਲਿਖਿਆ ਹੋਇਆ ਹੈ,
ਜੈਸਾ ਬੀਜੈ ਸੋ ਲੁਣਾ।
ਗੁਰਬਾਣੀ ਵਿੱਚ ਇਹ ਲਿਖਿਆ ਹੈ ਕਿ ਜਿਹੋ ਜਿਹਾ ਬੰਦਾ ਬੀਜ ਬੀਜਦਾ ਹੈ ਉਹੋ ਜਿਹਾ ਹੀ ਉਹਦਾ ਲੁਣਾ ਨਾਮ ਫਲ ਕੱਟ ਲੈਂਦਾ। ਕਣਕ ਬੀਜਣ ਵਾਲੇ ਨੂੰ ਕਣਕ ਮਿਲ ਜਾਂਦੀ ਹੈ, ਝੋਨਾ ਲਾਉਣ ਵਾਲੇ ਨੂੰ ਝੋਨਾ ਚੌਲ ਮਿਲ ਜਾਂਦੇ ਹੈ। ਜਿਹੋ ਜਿਹਾ ਕੋਈ ਜ਼ਮੀਨ ਵਿੱਚ ਬੀਜ ਬੀਜਦਾ ਹੈ ਉਹੋ ਜਿਹਾ ਉਹਦਾ ਫਲ, ਉਹੋ ਹੀ ਫਸਲ ਆਪ ਆਪਣੇ ਹੱਥ ਵਿੱਚ ਲੁਣਾ ਨਾਮ ਕੱਟ ਲੈਂਦਾ ਲੈ ਲੈਂਦਾ ਹੈ।
ਕਰਮ ਇਹੋ ਖੇਤ।
ਇਸੇ ਤਰ੍ਹਾਂ ਸਰੀਰ ਰੂਪ ਧਰਤੀ ਦੇ ਵਿੱਚ, ਜਿਵੇਂ ਧਰਤੀ ਵਿੱਚ ਜਿਹੋ ਜਿਹਾ ਕੋਈ ਬੀਜ ਬੀਜਦਾ ਉਹੋ ਜਿਹੀ ਫਸਲ ਉਹ ਕੱਟ ਲੈਂਦਾ ਲੈ ਲੈਂਦਾ ਹੈ। ਅਸੀਂ ਇਸੇ ਤਰ੍ਹਾਂ ਦੇਹ ਜਿਹੜਾ ਸਰੀਰ ਹੈ ਇਹ ਖੇਤ ਹੈ, ਇਹ ਧਰਤੀ ਹੈ। ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋਵੈ ਸੋ ਖਾਤ। ਮਹਾਰਾਜ ਕਹਿੰਦੇ ਧਰਤੀ ਰੂਪ ਖੇਤ ਵਿੱਚ ਜਿਹੋ ਜਿਹਾ ਬੰਦਾ ਕਰਮਾਂ ਦਾ ਬੀਜ ਬੀਜਦਾ ਉਹੋ ਜਿਹਾ ਉਹ ਖਾਂਦਾ ਹੈ। ਇੱਥੇ ਵੀ ਸਤਿਗੁਰੂ ਕਹਿੰਦੇ ਹੈ ਵੀ ਜਿਹੜਾ ਇਹ ਦੇਹ ਹੈ, ਇਹ ਸਰੀਰ ਹੈ, ਇਹ ਖੇਤ ਹੈ, ਇਹਦੇ ਅੰਦਰ ਜਿਹੋ ਜਿਹੇ ਕਰਮਾਂ ਦੇ ਬੀਜ ਬੀਜਦਾ ਹੈ ਬੰਦਾ ਉਹੋ ਜਿਹਾ ਉਹਦਾ ਫਲ ਭੋਗਦਾ ਹੈ।
ਅਕਿਰਤ ਘਣ ਹਰ ਵਿਸਰਿਆ।
ਅਕਿਰਤ ਘਣ ਲੋਕਾਂ ਨੇ ਵਾਹਿਗੁਰੂ ਨੂੰ ਭੁਲਾ ਦਿੱਤਾ। ਅਕਿਰਤ ਘਣ ਉਸ ਵਿਅਕਤੀ ਨੂੰ ਕਿਹਾ ਜਾਂਦਾ ਕਿਰਤ ਨਾਮ ਕੀਤੇ ਹੋਏ ਪਰ ਉਪਕਾਰ ਨੂੰ ਭੁਲਾਉਣ ਵਾਲੇ ਨੂੰ ਅਕਿਰਤ ਘਣ ਕਿਹਾ ਜਾਂਦਾ ਹੈ। ਕੋਈ ਬੰਦਾ ਤੁਹਾਡੇ 'ਤੇ ਕਿਸੇ ਸਮੇਂ ਪਰ ਉਪਕਾਰ ਕਰੇ, ਤੁਸੀਂ ਭੁਲਾ ਦਿਓ, ਮਨ ਵਿੱਚ ਉਸ ਦਾ ਸਤਿਕਾਰ ਨਾ ਰੱਖੋ ਔਰ ਉਸ ਤੋਂ ਬੇਮੁੱਖ ਹੋ ਜਾਓ ਤਾਂ ਉਸ ਨੂੰ ਅਕਿਰਤ ਘਣ ਕਿਹਾ ਜਾਂਦਾ, ਕੀਤੇ ਹੋਏ ਪਰ ਉਪਕਾਰ ਨੂੰ ਭੁਲਾਉਣ ਵਾਲਾ। ਘਣਾਂ ਦਾ ਅਰਥ ਹੁੰਦਾ ਬਹੁਤਾ ਜਾਂ ਘਣ ਨਾਮ ਥੋੜ੍ਹੇ ਦਾ ਵੀ ਹੈ। ਥੋੜ੍ਹਾ ਬਹੁਤਾ ਜਿੰਨਾ ਵੀ ਕਿਸੇ ਨੇ ਪਰ ਉਪਕਾਰ ਕੀਤਾ, ਐਡੇ ਤੋਂ ਅੱਖਰ ਨਿਕਲੇਗਾ ਕਿ ਜਿਹਨੇ ਇਹ ਨਾਮ ਭੁਲਾ ਦਿੱਤਾ, ਕੀਤੀ ਹੋਈ ਕਿਰਤ ਨੂੰ, ਕੀਤੇ ਹੋਏ ਪਰ ਉਪਕਾਰ ਨੂੰ, ਥੋੜ੍ਹੇ ਬਹੁਤੇ ਨੂੰ ਜਿਸਨੇ ਭੁਲਾ ਦਿੱਤਾ ਉਸ ਨੂੰ ਅਕਿਰਤ ਘਣ ਕਿਹਾ ਜਾਂਦਾ ਹੈ। ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਸਨੇ ਸਾਡੇ ਉੱਤੇ ਕੀ ਪਰ ਉਪਕਾਰ ਕੀਤਾ, ਉਹਨੇ ਮਨੁੱਖਾ ਦੇ ਦਿੱਤੀ, ਫਿਰ ਮਾਤਾ ਦੇ ਉਦਰ ਵਿੱਚ ਉਸਨੇ ਪਾਲਣਾ ਕੀਤੀ, ਫਿਰ ਰੋਜੀ ਰਿਜਕ ਸਾਰਾ ਪਸਾਰਾ ਸਾਡੇ ਰਹਿਣ ਵਾਸਤੇ, ਸਾਡੇ ਲਈ ਸਾਰੇ ਸੁੱਖ ਸਾਰੇ ਸਾਧਨ ਉਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ। ਜੇ ਆਪਾਂ ਉਸ ਨੂੰ ਭੁੱਲ ਜਾਈਏ ਭਾਈ, ਉਸ ਦੀ ਯਾਦ ਨਾ ਕਰੀਏ, ਉਹਦਾ ਸ਼ੁਕਰਾਨਾ ਨਾ ਕਰੀਏ, ਫਿਰ ਸਾਡੇ ਨਾਲੋਂ ਵੱਡਾ ਕਿਰਤ ਘਣ ਹੋਰ ਕੋਈ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਨੇ ਕਿਹਾ, ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪੜੀ ਅਤੇ ਸੰਬੰਧ ਵਿਨਾਸ। ਇਹ ਸਾਰਾ ਜ਼ਿਕਰ ਕੀਤਾ ਹੋਇਆ। ਕਹਿੰਦੇ ਸ਼ਰਾਬ ਵਿੱਚ ਰਿੰਨ ਕੇ ਕੁੱਤੇ ਦਾ ਮਾਸ ਤਿਆਰ ਕੀਤਾ, ਮਨੁੱਖ ਦੀ ਖੋਪੜੀ ਦੇ ਵਿੱਚ ਪਾ ਕੇ ਆਪਣੇ ਪਤੀ ਨੂੰ ਖਵਾਉਣ ਵਾਸਤੇ ਕੋਈ ਬੀਬੀ ਲੈ ਕੇ ਤੁਰੀ, ਉਹ ਮਾਸ ਢੱਕਿਆ ਹੋਇਆ ਉੱਤੋਂ ਲੀੜੇ ਨਾਲ। ਕਿਸੇ ਦਾਨੇ ਪੁਰਸ਼ ਨੇ ਪੁੱਛਿਆ, ਬੀਬੀ ਕੁੱਤੇ ਦਾ ਮਾਸ ਹੈ ਮਨੁੱਖ ਦੀ ਖੋਪੜੀ ਦੇ ਵਿੱਚ ਰੱਖਿਆ ਹੋਇਆ, ਰਿੰਨਿਆਂ ਵੀ ਸ਼ਰਾਬ ਵਿੱਚ ਹੈ, ਅਤੇ ਤੂੰ ਇਸ ਨੂੰ ਢੱਕਿਆ ਕਿਸ ਵਾਸਤੇ ਹੈ, ਇਹ ਕੋਈ ਵਸਤੂ ਢੱਕ ਕੇ ਲਿਜਾਣ ਵਾਲੀ ਹੈ। ਉਸ ਮਾਤਾ ਨੇ ਬੀਬੀ ਨੇ ਅੱਗੋਂ ਉੱਤਰ ਦਿੱਤਾ, ਨਦਰੀ ਪਵੈ ਅਕਿਰਤ ਘਣ ਤਿਸ ਹੋਏ ਵਿਨਾਸ। ਕਹਿਣ ਲੱਗੀ, ਹੇ ਦਾਨੇ ਪੁਰਸ਼, ਇਸ ਲਈ ਢੱਕ ਕੇ ਲੈ ਕੇ ਚੱਲੀ ਹੈ, ਇਹ ਮਾਸ ਮੇਰੇ ਪਤੀ ਨੇ ਖਾਣਾ, ਕਿਤੇ ਅਕਿਰਤ ਘਣ ਦੀ ਨਿਗਾਹ ਨਾ ਇਸ ਉੱਤੇ ਪੈ ਜਾਏ। ਜੇ ਅਕਿਰਤ ਘਣ ਦੀ ਨਿਗਾਹ ਪੈ ਗਈ ਨਾ, ਭਾਵ ਕਿਰਤ ਘਣ ਦੀ ਨਿਗਾਹ ਇੰਨੀ ਮਾੜੀ ਹੈ ਕਿ ਮਾਸ ਉਹਦੇ ਖਾਣ ਜੋਗਾ ਨਹੀਂ ਰਹਿਣਾ, ਇਹ ਵੀ ਭ੍ਰਿਸ਼ਟਿਆ ਜਾਏਗਾ। ਇਹ ਭਾਈ ਗੁਰਦਾਸ ਜੀ ਨੇ ਸਾਰਾ ਜ਼ਿਕਰ ਕੀਤਾ ਵਾਰ ਵਿੱਚ, ਪੌੜੀ ਵਿੱਚ। ਸੋ ਸਾਧ ਸਿੰਘ ਜੀ ਇਸ ਕਰਕੇ ਅਕਿਰਤ ਘਣ ਇੰਨਾ ਪਾਪੀ ਮੰਨਿਆ। ਮਹਾਂਪੁਰਖ ਇੱਕ ਬੜੀ ਸੋਹਣੀ ਸਾਖੀ ਸੁਣਾਇਆ ਕਰਦੇ ਸਨ ਕਥਾ ਵਿੱਚ। ਸਾਧ ਸੰਗਤ ਜੀ, ਅਕਿਰਤ ਘਣ ਕੀ ਅਸਤ ਸਿਉਂ, ਪੀਪਰ ਸੂਕਿਓ ਐਨ, ਰਾਜ ਨਸ਼ਟ ਕੰਨਿਆ ਕੁਲੰਕ ਜਤੀ ਕੁਲੱਖਣ ਬੈਨ। ਕਹਿੰਦੇ ਕੋਈ ਮਹਾਤਮਾ ਸਨ, ਉਹ ਜੰਗਲ ਦੇ ਵਿੱਚ ਰਿਹਾ ਕਰਦੇ। ਉਹਨਾਂ ਨੇ ਜੰਗਲ ਦੇ ਵਿੱਚ ਜਦੋਂ ਰਹਿਣਾ, ਰਾਜੇ ਨੇ ਦਰਸ਼ਨ ਕਰਨ ਆਉਣਾ, ਦੇਸ਼ ਦੇ ਨੇ ਮਹਾਤਮਾ ਹਨ, ਤਪੱਸਵੀ ਹਨ, ਉਹਨਾਂ ਦੇ ਪਰਿਵਾਰ ਨੇ ਵੀ ਦਰਸ਼ਨ ਕਰਨ ਆਉਣ ਲੱਗ ਪਏ। ਪਰਿਵਾਰ ਨੇ ਪੁੱਛਿਆ, ਤੁਸੀਂ ਕਿੱਥੇ ਜਾਂਦੇ ਹੋ? ਬੱਚੀਆਂ ਨੇ, ਰਾਜਕੁਮਾਰਾਂ ਨੇ, ਰਾਣੀਆਂ ਨੇ। ਰਾਜੇ ਨੇ ਦੱਸਿਆ ਵੀ ਸਾਧੂ ਬੜੇ ਦੇਖੇ ਹੈ, ਪਰ ਫਲਾਣੇ ਜੰਗਲ ਵਿੱਚ ਇੱਕ ਮਹਾਤਮਾ ਰਹਿੰਦੇ, ਮੈਂ ਉਹਨਾਂ ਦੇ ਦਰਸ਼ਨ ਕਰਨ ਜਾਂਦਾ, ਉਹਨਾਂ ਦੇ ਦਰਸ਼ਨ ਕਰਕੇ ਮੈਨੂੰ ਸ਼ਾਂਤੀ ਮਿਲਦੀ ਹੈ, ਜਿੰਨਾ ਚਿਰ ਉਹਨਾਂ ਦੇ ਚਰਨਾਂ 'ਚ ਬੈਠਦਾ ਮੇਰਾ ਮਨ ਠੰਡਾ ਠਾਰ ਰਹਿੰਦਾ, ਉਹਨਾਂ ਦੀ ਇੰਨੀ ਕਮਾਈ ਹੈ, ਮੈਂ ਸ਼ਾਂਤੀ ਸ਼ੀਤਲਤਾ ਲੈਣ ਵਾਸਤੇ ਉਹਨਾਂ ਦੇ ਪਾਸ ਜਾਂਦਾ। ਰਾਜਾ ਰੋਜ਼ ਜਾਣ ਲੱਗ ਪਿਆ, ਰਾਜੇ ਦੇ ਨਾਲ ਉਹਦੇ ਬੱਚੇ ਵੀ ਜਾਣ ਲੱਗ ਪਏ। ਇੱਕ ਲੜਕੀ ਸੀ ਸਤਸੰਗਤ ਕਰਨ ਵਾਲੀ, ਉਹਨੇ ਨਿਯਮ ਹੀ ਬਣਾ ਲਿਆ ਕਿ ਮੈਂ ਰੋਜ਼ਾਨਾ ਦਰਸ਼ਨ ਕਰਨ ਜਾਣਾ ਹੀ ਜਾਣਾ, 24 ਘੰਟਿਆਂ 'ਚ ਇੱਕ ਵਾਰੀ। ਸੋ ਸਾਧ ਸੰਗਤ ਜੀ, ਇੱਕ ਦਿਨ ਮਹਾਤਮਾ ਨੇ ਕੀ ਵੇਖਿਆ ਕਿ ਜੰਗਲ ਦੇ ਵਿੱਚ ਇੱਕ ਪਿੱਪਲ ਦਾ ਬਿਰਛ ਹੈ, ਉਹ ਸੁੱਕਦਾ ਹੀ ਜਾ ਰਿਹਾ, ਸੁੱਕਦਾ ਹੀ ਜਾ ਰਿਹਾ। ਮਹਾਤਮਾ ਵੇਖਦੇ ਹੈ ਕਿ ਪਾਣੀ ਦੀ ਵੀ ਘਾਟ ਨਹੀਂ, ਦਰਿਆ ਕੋਲੇ ਵਗਦਾ ਕਿਨਾਰੇ 'ਤੇ ਹੈ, ਔਰ ਇਹ ਚੰਗਾ ਭਲਾ ਹਰਿਆ ਭਰਿਆ ਬਿਰਛ ਸੀ, ਇਹ ਕਿਉਂ ਸੁੱਕਦਾ ਜਾ ਰਿਹਾ? ਆਲੇ ਦੁਆਲੇ ਨਿਗਾਹ ਮਾਰੀ, ਕੋਈ ਦੋਸ਼ ਨਜ਼ਰ ਨਾ ਆਇਆ। ਸੇਵਕ ਨੂੰ ਕਹਿਣ ਲੱਗੇ, ਭਾਈ ਇਸ ਬਿਰਛ ਦੇ ਉੱਤੇ ਚੜ੍ਹ ਕੇ ਵੇਖ। ਜਿਵੇਂ ਮੈਂ ਤੁਹਾਨੂੰ ਮਹਾਂਪੁਰਖਾਂ ਦੀ ਇੱਕ ਉਦਾਹਰਣ ਦਿੰਦਾ, ਹੰਸਾਲੀ ਵਾਲੇ ਸੰਤਾਂ ਦੀ। ਹੰਸਾਲੀ ਵਾਲੇ ਮਹਾਂਪੁਰਖ ਸਾਧ ਸੰਗਤ ਜੀ ਨਗਰ ਹੰਸਾਲੀ ਵਿੱਚ ਰਿਹਾ ਕਰਦੇ। ਨੇੜੇ ਦਾ ਕੋਈ ਨਗਰ ਸੀ, ਗੁਰਮੁਖ ਪਰਿਵਾਰ ਸਿੰਘ ਕਹਿਣ ਲੱਗੇ ਜੀ ਫਲਾਣੇ ਨਗਰ ਵਿੱਚ ਜ਼ਰੂਰ ਚਰਨ ਪਾਓ। ਜਦੋਂ ਲੈ ਕੇ ਗਏ, ਕਹਿਣ ਲੱਗੇ ਜੀ ਸਾਡੀਆਂ ਗਾਵਾਂ, ਬੁੱਧ ਦੇ ਦੁੱਧ ਦੇਣ ਵਾਲੇ ਪਸ਼ੂ ਸੁੱਕਦੇ ਹੀ ਜਾ ਰਹੇ ਆ, ਕੋਈ ਬਿਮਾਰੀ ਵੀ ਨਹੀਂ ਲੱਗੀ ਇਹਨਾਂ ਨੂੰ। ਕਹਿਣ ਲੱਗੇ ਭਾਈ ਕਿੱਥੇ ਬੰਨਦੇ ਹੋ, ਸਾਨੂੰ ਦਿਖਾਓ। ਜਦੋਂ ਲੈ ਕੇ ਗਏ ਨਾਲ ਸਾਧ ਸੰਗਤ ਜੀ, ਉੱਥੇ ਕਿੱਕਰਾਂ ਉੱਤੇ ਬਗਲਿਆਂ ਦੇ ਆਲਣੇ। ਕਹਿਣ ਲੱਗੇ ਇਹ ਪਸ਼ੂ ਇੱਥੇ ਨਾ ਬੰਨਿਆ ਕਰੋ, ਇਹ ਰਾਜੀ ਹੋ ਜਾਣਗੇ। ਉਹਨਾਂ ਨੇ ਬਚਨ ਮੰਨ ਲਿਆ, ਪਸ਼ੂ ਅੱਜ ਹੋਰ ਕੱਲ੍ਹ ਹੋਰ ਰਾਜੀ ਹੋਣੇ ਸ਼ੁਰੂ ਹੋ ਗਏ। ਉਹਨਾਂ ਨੂੰ ਪੁੱਛਿਆ ਜੀ ਕੀ ਕਾਰਨ? ਬਾਅਦ ਵਿੱਚ ਜਦੋਂ ਐਂ ਨੌਂਬਰ ਨੌ ਹੋ ਗਏ, ਕਹਿੰਦੇ ਭਾਈ ਬਗਲੇ ਜਿਹੜੇ ਹੈ ਉਹਨਾਂ ਦੀ ਬਿੱਠਾਂ ਵਿੱਚ ਇੱਕ ਐਸਾ ਤੇਜ਼ਾਬੀ ਮਾਦਾ ਹੁੰਦਾ, ਜੇ ਉਹ ਪਸ਼ੂ 'ਤੇ ਪੈ ਜੇ ਨਾ, ਪਸ਼ੂ ਨੂੰ ਸੁਕਾਉਣ ਲੱਗ ਜਾਂਦਾ, ਪਸ਼ੂ ਦੇ ਉੱਤੇ ਉਹਦਾ ਐਸਾ ਅਸਰ ਪੈ ਜਾਂਦਾ। ਤਾਂ ਤੁਹਾਨੂੰ ਕਿਹਾ ਸੀ, ਤੁਹਾਨੂੰ ਪਤਾ ਨਹੀਂ ਸੀ, ਉਹ ਬਗਲਿਆਂ ਦੇ ਆਲਣੇ ਸਨ ਉੱਤੇ ਦਰੱਖਤਾਂ ਦੇ, ਉਹ ਇਹਨਾਂ 'ਤੇ ਬਿੱਠਾਂ ਕਰਦੇ ਸੀ, ਤਾਂ ਇਹ ਜਾਨਵਰਾਂ ਨੂੰ ਰੋਗ ਲੱਗਾ। ਸੋ ਸਾਧ ਸਿੰਘ ਜੀ, ਸਿਆਣੇ ਸਤਪੁਰਸ਼ ਬੜੀ ਦੀਰਘ ਦ੍ਰਿਸ਼ਟੀ ਦੇ ਮਾਲਕ ਹੁੰਦੇ ਹੈ। ਮਹਾਤਮਾ ਕਹਿਣ ਲੱਗੇ, ਭਾਈ ਚੜ੍ਹ ਕੇ ਵੇਖ ਪਿੱਪਲ ਦੇ ਉੱਤੇ। ਜਦੋਂ ਸੇਵਾਦਾਰ ਚੜ੍ਹਿਆ, ਕਹਿਣ ਲੱਗਾ ਜੀ ਕਿੱਲ ਦਾ ਆਲਣਾ, ਹੋਰ ਤਾਂ ਕੁਝ ਨਹੀਂ। ਕਹਿੰਦੇ ਇਹਦੇ ਵਿੱਚ ਵੇਖ ਕੁਛ ਹੈ? ਕਹਿੰਦੇ ਬੱਚੇ ਸਨ ਇੱਲ ਦੇ ਪੈਦਾ ਹੋਏ, ਉਡਾ ਕੇ ਲੈ ਗਈ। ਕਹਿੰਦੇ ਹੋਰ ਕੁਝ? ਕਹਿੰਦੇ ਜੀ ਇੱਕ ਹੱਡੀ ਪਈ ਹੈ, ਕਹਿੰਦੇ ਚੁੱਕ ਕੇ ਲਿਆ। ਜਦੋਂ ਚੁੱਕ ਕੇ ਲਿਆਂਦੀ, ਦਿਵ ਦ੍ਰਿਸ਼ਟੀ ਨਾਲ ਕਹਿਣ ਲੱਗੇ ਕਿਰਤ ਘਣ ਮਨੁੱਖ ਦੀ ਹੱਡੀ ਹੈ ਇਸ ਆਲਣੇ ਵਿੱਚ, ਇਹ ਪਿੱਪਲ ਤਾਂ ਸੁੱਕਦਾ ਜਾ ਰਿਹਾ, ਤਾਂ ਇਹ ਸੁੱਕ ਗਿਆ ਜੜ੍ਹਾਂ ਤੋਂ ਹੀ, ਪਾਪੀ ਮਨੁੱਖ ਦੀ ਹੱਡੀ ਦੇ ਕਾਰਨ ਐਡਾ ਵੱਡਾ ਦੋਸ਼ ਲੱਗਿਆ, ਇਹ ਹੱਡੀ ਇੱਥੇ ਰਹਿਣ ਨਹੀਂ ਦੇਣੀ। ਮਹਾਤਮਾ ਨੇ ਉਹ ਹੱਡੀ ਸਾਧ ਸੰਗਤ ਜੀ ਲਿਆ ਕੇ ਆਪਣੇ ਆਸਣ 'ਤੇ ਪੀਸ ਕੇ ਸਰਾਣੇ ਥੱਲੇ ਰੱਖ ਦਿੱਤੀ ਕਿ ਕਿਸੇ ਹੋਰ ਪਾਸੇ ਨਾ ਇਹ ਚਲੀ ਜਾਏ, ਜਦੋਂ ਕਿਤੇ ਸਮਾਂ ਲੱਗੇਗਾ ਇਹਨੂੰ ਕਿਤੇ ਦੂਰ ਸਿੱਟੇ ਆਵਾਂਗੇ ਜਾਂ ਧਰਤੀ 'ਚ ਦੱਬ ਦਿਆਂਗੇ। ਤਾਂ ਸਾਧ ਸੰਗਤ ਜੀ ਰਾਜੇ ਨੇ ਆਉਣਾ, ਪ੍ਰਸ਼ਾਦ ਦੇਣਾ, ਸੰਤਾਂ ਨੇ ਜੋ ਹੋਣਾ ਅਤੇ ਰਾਜੇ ਨੇ ਲੈ ਕੇ ਘਰ ਨੂੰ ਮੁੜ ਜਾਣਾ। ਜੇ ਕਿਤੇ ਰਾਜੇ ਨੇ ਨਾ ਆਉਣਾ ਤਾਂ ਲੜਕੀ ਨੇ ਦਰਸ਼ਨ ਕਰਨ ਆਉਣਾ। ਲੜਕੀ ਦਾ ਸੁਭਾਅ ਸੀ, ਬੱਚੇ ਹੁੰਦੇ ਆ ਛੋਟੇ, ਜਵਾਨੀ ਦੀ ਉਮਰ ਵਿੱਚ ਮਨ ਸ਼ੁੱਧ ਹੁੰਦਾ, ਨਿਰਮਲ ਹੁੰਦਾ, ਛੋਟੇ ਬੱਚਿਆਂ ਤੋਂ ਲੈ ਕੇ ਦਰਸ਼ਨ ਕਰਦੇ ਰਹੇ। ਲੜਕੀ ਜਵਾਨ ਹੋ ਗਈ ਤਾਂ ਬੀਬੀ ਨੇ, ਲੜਕੀ ਨੇ ਪ੍ਰਸ਼ਾਦ ਲੈ ਕੇ ਜਾਣਾ, ਘਰ ਵਿੱਚ ਵੰਡਣਾ, ਆਪ ਵੀ ਛਕਣਾ, ਸਾਰੇ ਪਰਿਵਾਰ ਨੂੰ ਵੀ ਛਕਾਉਣਾ। ਇੱਕ ਦਿਨ ਮਹਾਤਮਾ ਆਸਣ 'ਤੇ ਨਹੀਂ ਸਨ, ਦੂਰ ਕਿਤੇ ਜੰਗਲ ਵਿੱਚ ਤਪ ਕਰਨ ਚਲੇ ਗਏ। ਨਿਯਤ ਸਮੇਂ ਅਨੁਸਾਰ ਨਿਯਮ ਸੀ ਉਹਨਾਂ ਦਾ, ਸੇਵਾਦਾਰ ਵੀ ਨਾਲ ਹੀ ਚਲੇ ਗਿਆ। ਲੜਕੀ ਆਈ, ਮਹਾਤਮਾ ਨਹੀਂ ਹਨ, ਸੋਚਿਆ ਮੇਰੇ ਲਈ ਕੁਝ ਨਾ ਕੁਝ ਪ੍ਰਸ਼ਾਦ ਜ਼ਰੂਰ ਰੱਖ ਕੇ ਗਏ ਹੋਣਗੇ। ਉਹ ਸਾਧ ਸੰਗਤ ਜੀ ਜਦੋਂ ਆਸਣ ਵੇਖਿਆ, ਸਿਰਹਾਣੇ ਥੱਲੇ ਉਹ ਪੁੜੀ, ਉਹ ਲੜਕੀ ਨੇ ਸੰਤਾਂ ਦਾ ਪ੍ਰਸ਼ਾਦ ਸਮਝ ਕੇ ਮੂੰਹ 'ਚ ਪਾ ਕੇ ਪਾਣੀ ਪੀ ਲਿਆ। ਸਮਾਂ ਐਸਾ ਬੀਤਦਾ ਗਿਆ, ਸਾਧ ਸੰਗਤ ਜੀ ਲੜਕੀ ਦੇ ਲੱਛਣ ਮਾਂ ਵਾਲੇ ਬਣ ਗਏ। ਕੁਆਰੀ ਸੀ ਨਾ ਲੜਕੀ, ਮਾਂ ਬਣਨ ਵਾਲੇ ਲੱਛਣ ਲੜਕੀ ਦੇ ਹੋਣੇ ਸ਼ੁਰੂ ਹੋ ਗਏ। ਰਾਜੇ ਨੂੰ ਬੜਾ ਮਨ ਵਿੱਚ ਸ਼ੰਕਾ ਆਈ ਕਿ ਮਹਾਤਮਾ ਤਾਂ ਬੜੇ ਉੱਚੇ ਸੁੱਚੇ ਕਰਨੀ ਵਾਲੇ ਸੀ, ਲੜਕੀ ਇਕੱਲੀ ਕਈ ਵਾਰੀ ਦਰਸ਼ਨ ਕਰਨ ਜਾਂਦੀ ਸੀ ਉਹਨਾਂ ਦੇ, ਕਿਤੇ ਮਹਾਤਮਾ ਦਾ ਜੀਵਨ ਮਾੜਾ ਨਾ ਹੋਵੇ। ਇਹ ਸੋਚ ਸੋਚ ਕੇ ਰਾਜੇ ਤੋਂ ਰਿਹਾ ਨਾ ਗਿਆ। ਕ੍ਰੋਧ ਵਿੱਚ ਆ ਕੇ ਸਾਧ ਸੰਗਤ ਜੀ, ਰਾਜੇ ਨੇ ਮਹਾਤਮਾ ਦਾ ਕਤਲ ਕਰਾ ਦਿੱਤਾ। ਔਰ ਹੋਇਆ ਕਿ ਮਹਾਤਮਾ ਦਾ ਕਤਲ ਹੋਇਆ, ਰਾਜੇ ਦਾ ਰਾਜ ਨਸ਼ਟ ਹੋ ਗਿਆ, ਕਿਉਂਕਿ ਇਹ ਚਾਰ ਵੱਡੇ ਪਾਪ ਮੰਨੇ ਆ। ਬ੍ਰਾਹਮਣ ਕੈਲੀ ਘਾਤ ਕੰਜਕਾਣ ਚਾਰੀ ਕਾ ਤਾਨ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ। ਕਿਸੇ ਮਹਾਂਪੁਰਖ ਬ੍ਰਹਮ ਗਿਆਨੀ ਦਾ ਕਤਲ ਕਰਨਾ, ਗਊ ਨੂੰ ਮਾਰਨਾ, ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਜੰਮਦੀ ਲੜਕੀ ਨੂੰ ਜਾਂ ਲੜਕੀ ਦਾ ਕਤਲ ਕਰ ਦੇਣਾ, ਜਾਂ ਨਗੋਰੇ ਮਨੁੱਖ ਦੇ ਹੱਥ ਦਾ ਅੰਨ ਜਲ ਛਕ ਲੈਣਾ, ਇਹ ਚਾਰ ਕਿਲਬਖ ਪਾਪ ਗੁਰਬਾਣੀ ਨੇ ਮੰਨੇ। ਰਾਜੇ ਦਾ ਰਾਜ ਨਸ਼ਟ ਹੋ ਗਿਆ, ਮਹਾਤਮਾ ਦਾ ਕਤਲ ਹੋ ਗਿਆ। ਬਾਅਦ ਵਿੱਚ ਦਾਨੇ ਪੁਰਸ਼ਾਂ ਨੇ ਪੁੱਛਿਆ, ਸਾਰੀ ਦਰਿਆਫਤ ਕੀਤੀ, ਗੱਲ ਕੀ ਹੋਈ? ਜਿਹੜੇ ਮਹਾਤਮਾ ਦੇ ਸੇਵਕ ਸਨ, ਸੇਵਾ ਕਰਨ ਵਾਲੇ, ਉਹਨਾਂ ਕੋਲ ਸਿਆਣੇ ਲੋਕ ਇਕੱਠੇ ਹੋ ਕੇ ਗਏ, ਕਹਿੰਦੇ ਮਹਾਤਮਾ ਤਾਂ ਰੱਬ ਵਰਗੇ ਸਨ, ਗੱਲ ਕੀ ਹੋਈ? ਸੇਵਕ ਨੂੰ ਪਤਾ ਸੀ, ਉਹ ਕਹਿਣ ਲੱਗਾ, ਭਾਈ ਗੱਲ ਕੀ ਹੋਣੀ ਹੈ, ਮੈਂ ਵੀ ਆਸਣ 'ਤੇ ਨਹੀਂ ਸੀ, ਮਹਾਤਮਾ ਵੀ ਆਸਣ 'ਤੇ ਨਹੀਂ ਸਨ, ਅਤੇ ਲੜਕੀ ਮਗਰੋਂ ਆਈ, ਕੋਈ ਹੱਡੀ ਮੈਂ ਆਲਣੇ 'ਚੋਂ ਚੁੱਕ ਕੇ ਲਿਆਇਆ ਸੀ, ਉਹ ਸੰਤਾਂ ਨੇ ਰੱਖ ਕੇ ਪੀਸ ਕੇ ਆਪਣੇ ਸਿਰਹਾਣੇ ਥੱਲੇ ਰੱਖੀ ਹੋਈ ਸੀ ਪੁੜੀ ਬਣਾ ਕੇ, ਔਰ ਮੈਨੂੰ ਦੱਸਿਆ ਸੀ ਵੀ ਇਹ ਪਾਪੀ ਮਨੁੱਖ ਦੀ, ਅਕਿਰਤ ਘਣ ਮਨੁੱਖ ਦੀ ਹੱਡੀ ਹੈ ਸਰੀਰ ਦੀ, ਇਸ ਕਰਕੇ ਇਹ ਖਿਆਲ ਰੱਖੀ ਕਿਸੇ ਨੂੰ ਦੇ ਨਾ ਦਈ। ਅਸੀਂ ਗਏ ਹੋਏ ਸੀ, ਰਾਜਕੁਮਾਰੀ ਨੇ ਚੁੱਕ ਕੇ ਉਹ ਪ੍ਰਸ਼ਾਦ ਸਮਝ ਕੇ ਖਾ ਲਈ, ਅਤੇ ਉਹ ਮਾਂ ਬਣਨ ਦੇ ਜਿਹੜੇ ਲੱਛਣ ਸਨ ਉਹਦੇ, ਤਾਂ ਉਸ ਤਰ੍ਹਾਂ ਦੀ ਹਾਲਤ ਉਹਦੀ ਸਾਰੇ ਸਰੀਰ ਦੀ ਬਣ ਗਈ, ਅਤੇ ਰਾਜੇ ਨੂੰ ਸ਼ੰਕਾ ਆ ਗਈ। ਮਹਾਤਮਾ ਉੱਚੇ ਸੁੱਚੇ ਸਨ, ਰੱਬ ਦੇ ਪਿਆਰੇ ਸਨ, ਰਾਜਾ ਪਾਪ ਕਰ ਬੈਠਿਆ, ਮਹਾਤਮਾ ਦੇ ਕਤਲ ਦਾ ਪਾਪ, ਰਾਜੇ ਦਾ ਰਾਜ ਨਸ਼ਟ, ਸਾਰੀ ਕੁੱਲ ਤਬਾਹ ਹੋ ਗਈ। ਅਕਿਰਤ ਘਣ ਕੀ ਅਸਤ ਸਿਉਂ, ਅਕਿਰਤ ਘਣ ਦੀ ਇੱਕ ਹੱਡੀ ਨੇ, ਪੀਪਰ ਸੂਕਿਓ ਐਨ ਪਿੱਪਲ ਸੁਕਾਇਆ ਕਹਿੰਦੇ ਪਹਿਲਾਂ, ਫਿਰ ਰਾਜ ਨਸ਼ਟ, ਰਾਜੇ ਦਾ ਰਾਜ ਨਸ਼ਟ ਹੋਇਆ, ਜਤੀ ਕੁਲੱਖਣ ਬੈਨ, ਲੜਕੀ ਦੇ ਜਿਹੜੇ ਜਤ ਸਤ ਵਾਲੇ ਲੱਛਣ ਸਨ ਉਹ ਖੋਟੇ ਲੱਛਣ ਉਸ ਦੇ ਸਰੀਰ ਉੱਤੇ ਧਾਰਨ ਕਰ ਗਈ। ਕਹਿੰਦੇ ਇੰਨੇ ਇੰਨੇ ਪਾਪ, ਇੰਨੇ ਇੰਨੇ ਗੁਨਾਹ ਅਕਿਰਤ ਘਣ ਵਿਅਕਤੀ ਦੀ ਇੱਕ ਹੱਡੀ ਨੇ ਕਰਾ ਦਿੱਤੇ। ਇਸ ਕਰਕੇ ਭਾਈ ਅਕਿਰਤ ਘਣ ਮਨੁੱਖ ਸਭ ਤੋਂ ਬੁਰਾ ਹੈ। ਇੱਥੇ ਵੀ ਮਹਾਰਾਜ ਕਹਿੰਦੇ ਅਕਿਰਤ ਘਣਾ ਹਰ ਵਿਸਰਿਆ, ਅਕਿਰਤ ਘਣਾ ਨੂੰ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ ਹੈ।
ਜੋਨੀ ਪਰਮੇਤ,
ਅਕਿਰਤ ਘਣ ਜੂਨੀਆਂ ਵਿੱਚ 84 ਲੱਖ ਜੂਨਾਂ ਵਿੱਚ ਭਰਮਦੇ ਹੈ, ਪੈਂਦੇ ਹੈ, ਬਾਰ ਬਾਰ ਜੰਮਦੇ ਮਰਦੇ ਹਨ। ਇਹ ਸਤਿਗੁਰੂ ਜੀ ਤੁਹਾਡੀ ਬਾਣੀ ਵਿੱਚ ਇੱਕ ਪਾਸੇ ਤਾਂ ਸਿੱਖਾਂ ਨੇ ਕਿਹਾ ਵੀ ਕਰੇ ਕਰਾਏ ਆਪੇ ਆ, ਮਾਨੁੱਖ ਕਿਸ਼ਨਾਹੀ ਹਾਰ, ਦੂਜੇ ਪਾਸੇ ਲਿਖਿਆ ਵੀ ਜੋ ਜਿਹੋ ਜਿਹੇ ਕਰਮ ਕਰੇਗਾ ਉਹੋ ਜਿਹਾ ਫਲ ਭੋਗੇਗਾ। ਸੱਚੇ ਪਾਤਸ਼ਾਹ ਅਸੀਂ ਕਿਹੜਾ ਆਸ਼ਾ ਸਮਝੀਏ ਗੁਰਬਾਣੀ ਦਾ ਸਹੀ? ਇਹ ਸਵਾਲ ਕਰ ਰਹੇ ਹਨ ਸਿੱਖ ਸਤਿਗੁਰੂ ਜੀ ਦੇ ਨਾਲ।
ਚੌਪਈ ਜੋ ਪ੍ਰਭ ਆਪੇ ਕਰਹਿ ਕਰਾਵੇ,
ਜੇ ਪ੍ਰਭੂ ਪਰਮੇਸ਼ਰ ਆਪੇ ਸਭ ਕੁਝ ਕਰਦਾ ਕਰਾਉਂਦਾ ਹੈ ਜੀਵਾਂ ਤੋਂ
ਹਮ ਕਰਹਿ ਜਥਾ ਮਨ ਭਾਵੈ,
ਫਿਰ ਮਹਾਰਾਜ ਅਸੀਂ ਮਨ ਭਾਉਂਦੀਆਂ ਕਰੀਏ, ਫਿਰ ਜੋ ਮਨ ਵਿੱਚ ਆਉਂਦਾ ਉਹ ਕਰੀਏ। ਅਹੰ ਬ੍ਰਹਮ ਅਕਰੇ ਨਿਸ਼ੰਗ ਖਾ ਬੱਕਰੇ, ਅਹੰ ਬ੍ਰਹਮ ਅਸਮੀ ਨਿਸ਼ੰਗ ਭੋਗ ਲੱਛਮੀ, ਫਿਰ ਸਭ ਕੁਝ ਕਰੀਏ ਕਰਾਈਏ ਐਸ਼ ਪ੍ਰਸਤੀ ਜੀਵਨ ਵਿੱਚ ਸੁੱਖ। ਜੋ ਮਨ ਨੂੰ ਚੰਗਾ ਲੱਗਦਾ ਫਿਰ ਕਰਿਆ ਕਰੀਏ, ਸੱਚੇ ਪਾਤਸ਼ਾਹ ਜੇ ਆਪ ਹੀ ਰੱਬ ਕਰਦਾ ਹੈ।
ਕਿਉਂ ਤਬ ਦੋਸ਼ ਲੱਗਾ ਇਸ ਪ੍ਰਾਣੀ,
ਇਸ ਪ੍ਰਾਣੀ ਜੀਵ ਨੂੰ ਕਿਉਂ ਪਾਪ ਲੱਗਦਾ ਫਿਰ ਮਾੜੇ ਕਰਮ ਕਰਨ ਦਾ, ਕਿਉਂ ਫਲ ਮਿਲਦਾ, ਕਿਉਂ ਦੁੱਖ ਭੋਗਦਾ ਹੈ?
ਜੇ ਕਰਮਨ ਫਲ ਭੁਗਤਹਿ ਜਾਨੀ,
ਜੇ ਕਰਕੇ ਮਹਾਰਾਜ ਕਰਮਾਂ ਦਾ ਫਲ ਹੀ ਭੋਗਣਾ ਹੈ, ਤੇ ਇਹ ਜਾਨੀ ਇਹ ਜੀਵ ਜਿਹੜਾ ਹੈ ਇੱਕ ਪਾਸੇ ਤਾਂ ਕਰੇ ਖਰਾਬੇ ਆਪੇ ਆਪ ਵਾਲੀ ਗੱਲ ਹੈ, ਦੂਜੇ ਪਾਸੇ ਕਰਮਾਂ ਦਾ ਫਲ ਭੋਗਦਾ ਬੰਦਾ ਚੰਗੇ ਮਾੜਿਆਂ ਦਾ। ਕਿਹੜੀ ਗੱਲ ਨੂੰ ਮੰਨੀਏ, ਕਿਹੜੀ ਨੂੰ ਛੱਡੀਏ?
ਤੋ ਵਿਚਾਰ ਕਰ ਕਰਮ ਕਰੀਜੈ,
ਫਿਰ ਮਹਾਰਾਜ ਜੇ ਕਰਮਾਂ ਦਾ ਫਲ ਮਿਲਦਾ ਫਿਰ ਕਰਮ ਸੋਚ ਕੇ ਕਰਨੇ ਚਾਹੀਦੇ ਆ, ਵਿਚਾਰ ਨਾਲ ਕਰਮ ਚੰਗਾ ਮਾੜਾ ਸੋਚਣਾ ਚਾਹੀਦਾ ਹੈ।
ਸ਼ੁਭ ਕੋ ਧਰੈ ਅਸ਼ੁਭ ਤਜ ਦੀਜੈ,
ਸ਼ੁਭ ਕਰਮ ਧਾਰਨ ਕਰਨੇ ਚਾਹੀਦੇ, ਅਸ਼ੁਭ ਮਾੜੇ ਤਿਆਗ ਦੇਣੇ ਚਾਹੀਦੇ। ਜੇ ਕਰਮਾਂ ਦਾ ਫਲ ਭੋਗਣਾ, ਜੇ ਕਰਦਾ ਕਰਾਉਂਦਾ ਰੱਬ ਹੈ, ਫਿਰ ਕਰਮਾਂ ਦਾ ਪਾਪ ਨਹੀਂ ਲੱਗਣਾ ਚਾਹੀਦਾ ਮਾੜਿਆਂ ਦਾ।
ਕਰੀ ਆਪ ਕੀ ਸਗਰੀ ਬਾਣੀ,
ਇਹ ਬਾਣੀ ਆਪ ਜੀ ਦੀ ਹੀ ਸਾਰੀ ਉਚਾਰੀ ਹੋਈ ਹੈ।
ਕਿਸ ਕੋ ਧਰੈ ਸ਼ਰੇ ਲਹਿ ਪ੍ਰਾਣੀ,
ਪ੍ਰਾਣੀ ਕਿਹੜੇ ਬਚਨਾਂ ਨੂੰ ਮੰਨ ਕੇ, ਕਿਹੜੇ ਬਚਨਾਂ ਨੂੰ ਗੁਰਬਾਣੀ ਦੇ ਸਿਧਾਂਤਾਂ ਨੂੰ ਧਾਰਨ ਕਰਕੇ ਮੁਕਤ ਹੋ ਸਕਦਾ? ਇਹਦਾ ਭਲਾ ਕਿਵੇਂ ਹੋ ਸਕਦਾ? ਗਰੀਬ ਨਵਾਜ ਜੀ,
ਸ਼੍ਰੀ ਅਰਜਨ ਤਾਬੇ ਉੱਤਰ ਦਿਓ।
ਧੰਨ ਗੁਰੂ ਅਰਜਨ ਦੇਵ ਜੀ ਨੇ ਉਸ ਵਕਤ ਇਹਨਾਂ ਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ।
ਸ਼੍ਰੀ ਗ੍ਰੰਥ ਸਾਹਿਬ ਗੁਰ ਕੀਓ,
ਮਹਾਰਾਜ ਕਹਿੰਦੇ ਭਾਈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੀ ਗੁਰਬਾਣੀ ਨੂੰ ਰਚਿਆ ਅਤੇ ਸਾਰਾ ਸਰੂਪ ਆਦਿ ਬੀੜ ਤਿਆਰ ਕੀਤੀ ਹੈ,
ਕਾਰਨ ਕਰਨ ਕੇਰ ਕਲਿਆਣ,
ਇਹ ਜੀਵਾਂ ਦੀ ਕਲਿਆਣ ਕਰਨ ਵਾਸਤੇ ਹੈ, ਭਲਾ ਕਰਨ ਵਾਸਤੇ ਹੈ, ਜੀਵਾਂ ਦੇ ਦੁੱਖ ਮੇਟਣ ਵਾਸਤੇ ਹੈ। ਗੁਰੂ ਕੀ ਬਾਣੀ ਜਿੰਨੀ ਵੀ ਹੈ,
ਪਠੈ ਕਮਾਵੈ ਸੁਨਹਿ ਸੁਜਾਨ,
ਜਿਹੜੇ ਸੁਜਾਨ ਸਿਆਣੇ ਸੂਝਵਾਨ ਗੁਰਮੁਖ ਹਨ, ਸਤਸੰਗੀ ਹਨ, ਉਹ ਬਾਣੀ ਨੂੰ ਪੜ੍ਹਦੇ ਆ ਅਤੇ ਕਮਾਉਂਦੇ ਆ ਅਤੇ ਸੁਣਦੇ ਹਨ ਸੰਗਤ ਵਿੱਚ ਬੈਠ ਕੇ।
ਅਧਿਕਾਰਨ ਪਰ ਸ਼ਬਦ ਬਣਾਏ,
ਪਰ ਕਹਿੰਦੇ ਅਧਿਕਾਰੀਆਂ ਦੇ ਪ੍ਰਤੀ ਵੱਖ ਵੱਖ ਅਧਿਕਾਰੀ, ਜਿਹੋ ਜਿਹਾ ਕਿਸੇ ਦਾ ਅਧਿਕਾਰ ਹੈ ਉਸ ਉੱਤੇ ਗੁਰੂ ਸਾਹਿਬ ਨੇ ਸ਼ਬਦ ਰਚੇ ਆ ਬਾਣੀ ਦੇ ਵੱਖ ਵੱਖ।
ਜਸ ਅਧਿਕਾਰੀ ਤਥਾ ਕਮਾਏ,
ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ ਉਹੋ ਜਿਹਾ ਉਪਦੇਸ਼ ਗੁਰੂ ਸਾਹਿਬ ਗੁਰਬਾਣੀ ਵਿੱਚੋਂ ਬਖਸ਼ਦੇ ਹੈ, ਫਿਰ ਉਹੋ ਜਿਹੀ ਉਹ ਕਮਾਈ ਕਰੇ ਜਿਹੋ ਜਿਹੀ ਉਸ ਦੀ ਬਿਰਤੀ ਹੈ। ਭਾਵ ਸਾਧ ਸੰਗਤ ਦੀ ਬਿਰਤੀ ਸਾਰਿਆਂ ਦੀ ਇੱਕ ਜੀ ਨਹੀਂ ਹੈ, ਇੱਕ ਗੁਰਮੁਖ ਨੂੰ ਗੁਰਬਾਣੀ ਮਿੰਟਾਂ ਸਕਿੰਟਾਂ ਵਿੱਚ ਯਾਦ ਹੋ ਜਾਂਦੀ ਹੈ, ਇੱਕ ਨੂੰ ਮਹੀਨਿਆਂ ਵਿੱਚ ਯਾਦ ਹੁੰਦੀ ਹੈ, ਇੱਕ ਨੂੰ ਸਾਲਾਂ ਵਿੱਚ ਯਾਦ ਹੁੰਦੀ ਹੈ। ਆਪੋ ਆਪਣੀ ਬਿਰਤੀ ਹੈ ਨਾ, ਆਪੋ ਆਪਣੀ, ਵਾਹਿਗੁਰੂ ਨੇ ਸਾਰਾ ਅਧਿਕਾਰ ਹੈ। ਸੋ ਮਹਾਂਪੁਰਖ ਕਿਹਾ ਕਰਦੇ ਵੀ ਜਿਹਨੂੰ ਬਾਣੀ ਛੇਤੀ ਯਾਦ ਨਾ ਹੋਵੇ ਉਹ ਫਿਰ ਬਰਤਨ ਮਾਂਜਣ ਦੀ ਸੇਵਾ ਕਰੇ ਸੰਗਤ ਦੇ, ਉਹਨੂੰ ਬਾਣੀ ਯਾਦ ਹੋਣ ਲੱਗ ਜਾਂਦੀ ਹੈ, ਬੁੱਧੀ ਐਨ ਰਗੜ ਕੇ ਸੂਖਮ ਹੋ ਜਾਂਦੀ ਹੈ। ਇਸ ਕਰਕੇ ਭਾਈ ਜਿਹੋ ਜਿਹਾ ਕੋਈ ਅਧਿਕਾਰੀ ਹੈ ਉਸ ਦੇ ਪ੍ਰਥਾਏ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਉਹ ਉਸੇ ਤਰ੍ਹਾਂ ਦੀ ਕਮਾਈ ਕਰੇ, ਅੱਗੇ ਸਾਰਾ ਨਿਰਣਾ ਆਏਗਾ।
ਸਭ ਅਧਿਕਾਰਨ ਕੇ ਗੁਰ ਸਿੱਖ ਹੈ,
ਸਾਰੇ ਤਰ੍ਹਾਂ ਦੇ ਅਧਿਕਾਰੀ ਗੁਰੂ ਕੇ ਸਿੱਖ ਹਨ ਵੱਖ ਵੱਖ।
ਗ੍ਰਹਿਣ ਕਰੈ ਜਿਮ ਨਿਸਮਤ ਪਿਖ ਹੈ।
ਜਿਵੇਂ ਆਪੋ ਆਪਣੀ ਬੁੱਧੀ ਨੂੰ ਵੇਖਦੇ ਉਵੇਂ ਉਵੇਂ ਗੁਰੂ ਕਾ ਉਪਦੇਸ਼ ਧਾਰਨ ਕਰਦੇ ਐ।
ਸਤ ਸੰਗਤ ਮੈਂ ਜੋ ਨਹਿਰਾਤੇ,
ਜੋ ਸੰਗਤ ਵਿੱਚ ਨਹੀਂ ਜਾਂਦੇ, ਜਿਨ੍ਹਾਂ ਦਾ ਸੰਗਤ ਕਰਨ ਵਿੱਚ ਪ੍ਰੇਮ ਨਹੀਂ ਹੈ।
ਗ੍ਰਿਸਤ ਫਸੈ ਕੈ ਰਾਜ ਕਮਾਤੇ,
ਜਾਂ ਗ੍ਰਿਸਤ ਵਿੱਚ ਫਸੇ ਹੋਏ ਆ ਜਾਂ ਰਾਜ ਕਮਾਉਂਦੇ ਆ, ਵੀ ਰਾਜ ਕਰਦੇ ਆ, ਰਾਜ ਪਦਵੀ ਆ ਉਹਨਾਂ ਕੋਲੇ ਹਨ।
ਪਾਪ ਪੁੰਨ ਕਰੈ ਬਹੁ ਬੈਰ,
ਉਹ ਬੰਦੇ ਜਿਹੜੇ ਆ ਬਹੁਤੇ ਪੁੰਨ ਵੀ ਕਰਦੇ ਆ ਤੇ ਪਾਪ ਵੀ ਉਹਨਾਂ ਕੋਲੋਂ ਬਹੁਤ ਵੇਰੀ ਹੁੰਦਾ ਹੈ।
ਸੋ ਅਧਿਕਾਰੀ ਇਸ ਤੁਕ ਕੇਰ,
ਉਹਨਾਂ ਲਈ ਇਹ ਤੁਕ ਗੁਰੂ ਸਾਹਿਬ ਜੀ ਨੇ ਉਚਾਰੀ ਆ, ਉਹ ਇਸ ਤੁਕ ਦੇ ਅਧਿਕਾਰੀ ਹਨ।
ਜਿਹਾ ਬੀਜੈ ਸੋ ਲੁਣਾ,
ਮਹਾਰਾਜ ਕਹਿੰਦੇ ਜਿਹੋ ਜਿਹਾ ਉਹ ਬੀਜ ਬੀਜਣਗੇ ਉਹੋ ਜਿਹਾ ਕਰਮਾਂ ਦਾ ਫਲ ਉਹਨਾਂ ਨੂੰ ਭੋਗਣਾ ਪਵੇਗਾ।
ਕਰਮਾਂ ਸੰਦੜਾ ਖੇਤ,
ਕਰਮਾਂ ਦੁਆਰਾ ਜਿਨ੍ਹਾਂ ਨੇ ਮਨੁੱਖਾ ਦੇ ਰੂਪ ਖੇਤ ਵਿੱਚ ਕਰਮਾਂ ਦਾ ਜਿਹੋ ਜਿਹਾ ਬੀਜ ਬੀਜਿਆ ਉਹਦਾ ਫਲ ਉਹਨੂੰ ਭੋਗਣਾ ਹੀ ਪਵੇਗਾ। ਇਹ ਵੀ ਜਿਹੜੇ ਸੰਗਤ ਵਿੱਚ ਕਦੇ ਨਹੀਂ ਜਾਂਦੇ ਜਾਂ ਰਾਜ ਕਰਦੇ ਆ, ਪਾਪਾਂ ਪੁੰਨਾਂ ਵਿੱਚ ਹੀ ਲੱਗੇ ਆ, ਪਾਪ ਵੀ ਬਹੁਤ ਕਰਦੇ, ਪੁੰਨ ਦਾਨ ਵੀ ਕਰ ਦਿੰਦੇ ਆ ਕਦੇ ਕਦੇ, ਸੰਗਤ ਨਾਲ ਜਿਨ੍ਹਾਂ ਦਾ ਪ੍ਰੇਮ ਨਹੀਂ ਉਹਨਾਂ ਨੂੰ ਫਿਰ ਕਰਮਾਂ ਦਾ ਫਲ ਭੋਗਣਾ ਪਵੇਗਾ। ਉਹ ਕਰਮਾਂ ਦਾ ਫਲ ਭੋਗਣਗੇ ਹੀ ਭੋਗਣਗੇ।
ਚੌਪਈ ਇੱਕ ਉਪਾਸਨਾ ਪਰ ਲਲਚਾਏ,
ਹੁਣ ਪਹਿਲਾਂ ਤਾਂ ਆ ਗਿਆ ਸੰਸਾਰੀ ਜੀਵਾਂ ਲਈ ਸਾਡੇ ਲਈ, ਦੂਜਾ ਉਪਦੇਸ਼ ਹੈ ਵੀ ਜਿਹੜੇ ਇੱਕ ਅੱਠੇ ਪਹਿਰ ਜਿਨ੍ਹਾਂ ਦਾ ਵਾਹਿਗੁਰੂ ਦੀ ਭਗਤੀ ਦੇ ਮਨ ਭਗਤੀ ਵਿੱਚ ਮਨ ਖਿੱਚਿਆ ਹੋਇਆ, ਲਲਚਾਏ ਦਾ ਨਾਮ ਹੁੰਦਾ ਖਿੱਚਣਾ, ਜਿਨ੍ਹਾਂ ਦਾ ਮਨ ਵਾਹਿਗੁਰੂ ਦੀ ਭਗਤੀ ਵੱਲ ਨੂੰ ਖਿੱਚਿਆ ਹੋਇਆ ਲੱਗਿਆ ਹੋਇਆ, ਪਰਮੇਸ਼ਰ ਦਾ ਨਾਮ ਜਪਦੇ ਆ, ਭਗਤੀ ਕਰਨ ਦੀ ਲਾਲਸਾ ਇੱਛਾ ਹੈ।
ਸਤਨਾਮ ਸਿਮਰਹਿ ਮਨ ਲਾਏ,
ਜਿਹੜੇ ਮਨ ਲਾ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਐ।
ਸਭ ਪ੍ਰਾਣੀ ਮੈਂ ਪ੍ਰਭ ਸੋ ਵਿਚਾਰੇ,
ਸਾਰਿਆਂ ਪ੍ਰਾਣੀਆਂ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਵੇਖਦੇ ਐ, ਤੱਕਦੇ ਐ ਕਿ ਸਭ ਵਿੱਚ ਰੱਬ ਵਸਦਾ ਹੈ।
ਇਨ ਸਮ ਤੁਕ ਕੇ ਸੋ ਅਧਿਕਾਰੇ,
ਮਹਾਰਾਜ ਕਹਿੰਦੇ ਇਸ ਸਮਾਨ ਤੁਕ ਦਾ ਜਿਹੜਾ ਸਿਧਾਂਤ ਹੈ ਨਾ, ਇਹ ਉਹਨਾਂ ਅਧਿਕਾਰੀਆਂ ਲਈ ਗੁਰਮੁਖਾਂ ਲਈ ਹੈ, ਉਹਨਾਂ ਦੀ ਬਿਰਤੀ ਉਹਨਾਂ ਦੀ ਅਵਸਥਾ ਐਸੀ ਬਣੀ ਹੋਈ ਹੈ। ਸਤਿਗੁਰੂ ਜੀ ਕੀ ਦੱਸਦੇ ਐ,
ਕਰੇ ਕਰਾਵੇ ਆਪੇ ਆਪ,
ਉਹ ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਆ, ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਆ ਕਿ ਜੋ ਵਾਹਿਗੁਰੂ ਕਰਦਾ ਉਹ ਆਪਣੀ ਮੌਜ ਨਾਲ ਆਪਣੇ ਭਾਣੇ ਨਾਲ ਆਪ ਆਪਣੀ ਰਜਾ ਵਿੱਚ ਰਹਿ ਕੇ ਕਰਦਾ ਹੈ।
ਮਨੁੱਖ ਕਹਿ ਕਿਛ ਨਾਹੀਂ ਹੱਥ,
ਮਨੁੱਖ ਦੇ ਕੁਝ ਵੀ ਹੱਥ ਨਹੀਂ, ਵਸ ਵਿੱਚ ਨਹੀਂ, ਜੋ ਕਰਦਾ ਵਾਹਿਗੁਰੂ ਕਰਦਾ ਉਹਦੇ ਹੁਕਮ ਵਿੱਚ ਸਾਰਾ ਭਾਣਾ ਵਰਤਦਾ। ਧੰਨ ਬਾਬਾ ਵੀਰ ਸਿੰਘ ਜੀ ਦੇ ਅਸਥਾਨ 'ਤੇ ਬੈਠੇ ਹਾਂ, ਕਿੱਡੀ ਵੱਡੀ ਉੱਚੀ ਅਵਸਥਾ ਸੀ, ਉਹ ਵੈਰੀ ਬਣ ਕੇ ਆਏ ਮਹਾਂਪੁਰਖ ਉਹਨਾਂ ਨੂੰ ਭਰਾ ਸਮਝ ਰਹੇ ਆ, ਕਹੇ ਸਾਡੇ ਭਰਾ ਆ ਰਹੇ ਹੈ ਉਹਨਾਂ ਲਈ ਲੰਗਰ ਤਿਆਰ ਕਰੋ, ਉਹ ਹਮਲਾ ਕਰਕੇ ਸ਼ਹੀਦ ਕਰ ਰਹੇ ਹੈ, ਬਾਬਾ ਜੀ ਉਹਨਾਂ ਨੂੰ ਕੜਾਹ ਪ੍ਰਸ਼ਾਦ ਅਤੇ ਖੀਰ ਪ੍ਰਸ਼ਾਦੇ ਉਹਨਾਂ ਅੱਗੇ ਪਰੋਸ ਰਹੇ ਹੈ। ਐਸੀ ਅਵਸਥਾ ਮਹਾਂਪੁਰਖਾਂ ਦੀ, ਇਹ ਭਗਤੀ ਵਾਲਿਆਂ ਦੀ ਅਵਸਥਾ ਹੈ ਵੀ ਉਹ ਰੱਬ ਦੀ ਰਜਾ ਨੂੰ ਇੰਨੀ ਮਿੱਠੀ ਕਰਕੇ ਮੰਨਦੇ ਆ ਕਿ ਜੋ ਕੁਝ ਹੁੰਦਾ ਵਾਹਿਗੁਰੂ ਦੇ ਹੁਕਮ ਵਿੱਚ ਹੁੰਦਾ। ਮਹਾਰਾਜ ਕਹਿੰਦੇ ਤੁਕ ਜਾਂ ਇਹ ਸਿਧਾਂਤ ਕਹਿ ਲਓ, ਤੁਕ ਤਾਂ ਇਹ ਹੈ ਨਹੀਂ ਗੁਰਬਾਣੀ ਵਿੱਚ, ਮਹਾਰਾਜ ਆਖਾ ਇੱਕੋ ਆਪ ਮਾਨੁਖ ਕਿਛੁ ਨਾਹੀਂ ਹਾਥ, ਇਸ ਕਰਕੇ। ਪਰ ਉਹ ਫਿਰ ਵੀ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਆ ਕਿ ਹੇ ਪਰਮੇਸ਼ਰ ਸਭ ਕੁਝ ਤੇਰੇ ਹੱਥ ਵਿੱਚ ਹੈ, ਮਨੁੱਖ ਦੇ ਕੁਝ ਵੀ ਹੱਥ ਵਿੱਚ ਨਹੀਂ, ਜੋ ਤੇਰਾ ਰੱਬੀ ਹੁਕਮ ਹੈ ਉਹ ਵਰਤਦਾ ਹੀ ਵਰਤਦਾ ਤੇਰੀ ਰਜਾ ਵਿੱਚ ਹੈ, ਉਹ ਵਾਹਿਗੁਰੂ ਦੇ ਭਾਣੇ ਵਿੱਚ ਰਹਿੰਦੇ ਆ, ਉਹਦੀ ਰਜਾ ਨੂੰ ਸਤ ਕਰਕੇ ਮੰਨਦੇ ਐ।
ਇਮ ਨਿਸ਼ਚਾ ਜਨ ਹਿਰਦੇ ਧਰੇ,
ਉਹ ਜਨ ਪਿਆਰੇ ਆਪਣੇ ਹਿਰਦੇ ਵਿੱਚ ਨਿਸ਼ਚਾ ਰੱਖਦੇ ਆ ਹਮੇਸ਼ਾ ਵਾਸਤੇ।
ਸਭ ਮੈਂ ਵਰਤ ਪਰਮੇਸ਼ੁਰ ਕਰੇ,
ਸਾਰਿਆਂ ਵਿੱਚ ਰੱਬ ਵਰਤਦਾ, ਜੋ ਚਾਹੁੰਦਾ ਉਹ ਜੀਵਾਂ ਤੋਂ ਕਰਦਾ ਕਰਾਉਂਦਾ ਹੈ, ਪ੍ਰੇਰਕ ਬਣ ਕੇ। ਉਹਨਾਂ ਦੀ ਦ੍ਰਿਸ਼ਟੀ ਬਹੁਤ ਉੱਚੀ ਹੈ, ਐਸੀ ਦ੍ਰਿਸ਼ਟੀ ਵਾਲਾ ਕੋਈ ਵਿਰਲਾ ਹੈ। ਹੁਣ ਭਗਤ ਨਾਮਦੇਵ ਜੀ ਦੀ ਦ੍ਰਿਸ਼ਟੀ ਹੈ ਨਾ, ਉਹ ਕੂਕਰ ਨੂੰ ਵੀ ਕਹਿੰਦੇ ਆਵਾਜ਼ ਮਾਰ ਕੇ, ਹੇ ਭਗਵਾਨ ਸੁੱਕੇ ਪ੍ਰਸ਼ਾਦੇ ਨਾ ਖਾ, ਮੈਨੂੰ ਚੋਪੜ ਲੈਣ ਦੇ। ਉਹ ਕੁੱਜਾ ਮੱਖਣ ਦਾ ਲੈ ਕੇ ਮਗਰ ਭੱਜ ਕੇ ਤੁਰ ਪੈਂਦੇ ਹੈ ਕਿ ਹੇ ਪ੍ਰਭੂ ਹੇ ਭਗਵਾਨ ਮੱਖਣ ਨਾਲ ਚੋਪੜ ਲੈਣ ਦੇ ਪ੍ਰਸ਼ਾਦੇ। ਉਹ ਦ੍ਰਿਸ਼ਟੀ ਹੈ ਨਾ, ਅਤੇ ਸਾਡੀ ਉਹ ਦ੍ਰਿਸ਼ਟੀ ਨਹੀਂ ਹੈ। ਇਸ ਕਰਕੇ ਪੁੰਨ ਪਾਪ ਦੇ ਆਪਾਂ ਅਧਿਕਾਰੀ ਹੈ, ਪ੍ਰਭੂ ਦੇ ਪਿਆਰੇ ਰਜਾ ਦੇ ਅਧਿਕਾਰੀ ਹੈ, ਵਾਹਿਗੁਰੂ ਦੀ ਰਜਾ ਵਿੱਚ ਵਰਤਦੇ ਹਨ।
ਤ੍ਰਿਤੀਏ ਸੱਤਾ ਸੱਤ ਵਿਚਾਰ ਹੈ।
ਤੀਜੇ ਅਧਿਕਾਰੀ ਕੌਣ ਹੈ? ਬ੍ਰਹਮ ਬੇਤੇ ਮਹਾਂਪੁਰਖ, ਜਿਹੜੇ ਸੱਤ ਅਸੱਤ ਦੀ ਵਿਚਾਰ ਨੂੰ ਧਾਰਨ ਕਰਦੇ ਹੈ। ਸਤ ਸਰੂਪ ਸਦਾ ਰਹਿਣ ਵਾਲਾ ਵਾਹਿਗੁਰੂ ਉਸ ਵਿੱਚ ਸੁਰਤ ਲੀਨ ਕੀਤੀ ਹੋਈ ਹੈ, ਸੰਸਾਰ ਤਿਆਗਿਆ ਹੋਇਆ ਉਹਨਾਂ ਨੇ, ਇਸ ਕਰਕੇ ਸੱਤ ਅਸੱਤ ਦਾ ਨਿਰਣਾ ਕਰਦੇ ਹਨ।
ਸਦਾ ਬ੍ਰਹਮ ਕੋ ਨਿਰਣੈ ਧਾਰ ਹੈ।
ਜੋ ਵਾਹਿਗੁਰੂ ਪਰਮੇਸ਼ਰ ਹੈ ਉਸ ਨੂੰ ਨਿਰਣੇ ਪੂਰਵਕ ਹਿਰਦੇ ਵਿੱਚ ਦ੍ਰਿੜਤਾ ਪੂਰਵਕ ਧਾਰਨ ਕਰਕੇ ਵਸਾਇਆ ਹੋਇਆ, ਉਹਨਾਂ ਦੀ ਬਿਰਤੀ ਪਰਮੇਸ਼ਰ ਦੇ ਵਿੱਚ ਲੀਨ ਹੋਈ ਹੋਈ ਹੈ, ਐਨ ਪਰਮਾਤਮਾ ਦੇ ਨਾਲ ਰੰਗੇ ਹੋਏ ਹਨ।
ਇਨ ਸਮ ਤੁਕ ਕੇ ਸੋ ਅਧਿਕਾਰੀ,
ਇਹੋ ਜਿਹੜੇ ਜਿਹੜੇ ਬ੍ਰਹਮ ਗਿਆਨੀ ਆ ਉਹ ਇਸ ਤੁਕ ਦੇ ਅਧਿਕਾਰੀ ਹਨ।
ਸੁਣ ਮਾਨੈ ਸਮਝੈ ਔਰ ਧਾਰੀ,
ਉਹ ਸੁਣ ਕੇ ਮੰਨਦੇ ਆ ਤੇ ਹਿਰਦੇ ਵਿੱਚ ਸਮਝ ਕੇ ਇਹ ਉਪਦੇਸ਼ ਨੂੰ, ਇਹ ਸਿਧਾਂਤ ਨੂੰ ਉਹਨਾਂ ਨੇ ਧਾਰਨ ਕੀਤਾ ਹੋਇਆ ਹੈ।
ਬ੍ਰਹਮ ਦਿਸੈ ਬ੍ਰਹਮ ਸੁਣੀਐ,
ਤੇ ਜੋ ਦਿਸਦਾ ਸਾਰਿਆਂ ਵਿੱਚ ਵਾਹਿਗੁਰੂ ਦਿਖਾਈ ਦਿੰਦਾ ਉਹਨਾਂ ਨੂੰ। ਬ੍ਰਹਮ ਦਾ ਅਰਥ ਹੁੰਦਾ ਪਰਮੇਸ਼ਰ, ਜੋ ਸ਼ੁੱਧ ਸਰੂਪ ਹੈ। ਇਸ ਕਰਕੇ ਵਿਆਪਕ ਸਰੂਪ ਸਾਰਿਆਂ ਵਿੱਚ ਪਰਮੇਸ਼ਰ ਨੂੰ ਵੇਖਦੇ ਹੈ, ਤੇ ਬ੍ਰਹਮ ਪਰਮੇਸ਼ਰ ਦਾ ਨਾਮ ਹੀ ਉਹਨਾਂ ਨੂੰ ਸੁਣਾਈ ਦਿੰਦਾ ਅੱਠੇ ਪਹਿਰ। ਉਹਨਾਂ ਨੂੰ ਕੀ ਸੁਣਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਕੋਈ। ਜਰੇ ਜਰੇ ਵਿੱਚੋਂ ਪਰਮੇਸ਼ਰ ਦਾ ਨਾਮ ਹੀ ਉਹਨਾਂ ਨੂੰ ਸੁਣਾਈ ਦਿੰਦਾ। ਧਰਤ ਪਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਮਹਾਤਮਾ ਵਸਿਸ਼ਟ ਨੂੰ ਇੱਕ ਵਾਰੀ ਉਹਨਾਂ ਦੇ ਕਿਸੇ ਸੇਵਕ ਨੇ ਪੁੱਛਿਆ ਕਿ ਹੇ ਵਸਿਸ਼ਟ ਮੁਨੀ ਜੀ, ਤੁਸੀਂ ਬ੍ਰਹਮ ਬੇਤੇ ਹੋ, ਮੈਨੂੰ ਕਿਸੇ ਪੂਰਨ ਬ੍ਰਹਮ ਗਿਆਨੀ ਦੇ ਦਰਸ਼ਨ ਕਰਾਓ। ਵਸਿਸ਼ਟ ਜੀ ਹੱਸ ਪਏ, ਕਹਿਣ ਲੱਗੇ ਤੇਰੀ ਬ੍ਰਹਮ ਗਿਆਨੀਆਂ ਵਾਲੀ, ਬ੍ਰਹਮ ਬੇਤਿਆਂ ਵਾਲੀ ਅਵਸਥਾ ਨਹੀਂ, ਤੈਨੂੰ ਬ੍ਰਹਮ ਬੇਤੇ ਦੇ ਦਰਸ਼ਨ ਕਰਾਉਣ ਦਾ ਕੀ ਲਾਭ? ਤੈਨੂੰ ਕੀ ਪਤਾ ਲੱਗੇਗਾ ਕਿ ਬ੍ਰਹਮ ਗਿਆਨੀ ਕਿਹੋ ਜਿਹਾ ਹੁੰਦਾ? ਬ੍ਰਹਮ ਗਿਆਨੀ ਕੀ ਗੱਤ? ਬ੍ਰਹਮ ਗਿਆਨੀ ਜਾਣਾ, ਬ੍ਰਹਮ ਗਿਆਨੀ ਦੀ ਅਵਸਥਾ ਨੂੰ ਤਾਂ ਬ੍ਰਹਮ ਗਿਆਨੀ ਜਾਣਦਾ ਨਾ, ਦੂਜਾ ਬੰਦਾ ਕਿੱਥੋਂ ਜਾਣ ਸਕੇਗਾ? ਉਹਨੇ ਫਿਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਥੋੜ੍ਹਾ ਬਹੁਤਾ ਜਿੰਨੀ ਕੁ ਮੇਰੀ ਬੁੱਧੀ ਅਨੁਭਵ ਕਰ ਸਕਦੀ ਹੈ, ਮੈਂ ਸਮਝ ਸਕਦਾ ਕਿ ਮੈਂ ਇਹ ਮਹਿਸੂਸ ਤਾਂ ਕਰ ਸਕਦਾ ਨਾ, ਮੈਨੂੰ ਕੋਈ ਰਸਤਾ ਦੱਸ ਦਿਓ। ਕਹਿੰਦੇ ਚੰਗਾ, ਫਲਾਨੀ ਥਾਂ ਇਕਾਂਤ ਵਿੱਚ ਜੰਗਲ ਵਿੱਚ ਇੱਕ ਬ੍ਰਹਮ ਗਿਆਨੀ ਮਹਾਤਮਾ ਬੈਠੇ ਹੋਣਗੇ, ਤੂੰ ਉਹਨਾਂ ਦੇ ਦਰਸ਼ਨ ਕਰੀ ਜਾ ਕੇ, ਪਰ ਦਰਸ਼ਨ ਕਰਦਿਆਂ ਤੈਨੂੰ ਉਹਨਾਂ ਦੀ ਕਿਰਿਆ ਵੇਖ ਕੇ ਤੈਨੂੰ ਇਉਂ ਲੱਗੇਗਾ ਕਿ ਆਮ ਸਧਾਰਨ ਮਨੁੱਖ ਬੈਠਾ ਏ, ਤੇਰਾ ਮਨ ਭਰਮਤ ਹੋ ਜਾਏਗਾ। ਪ੍ਰਭੂ ਦੀ ਮਾਇਆ ਉਹਨਾਂ ਨੇ ਐਸੀ ਵਰਤਾਈ ਹੋਈ ਹੈ, ਪਰਮੇਸ਼ਰ ਮਾਇਆ ਦਾ ਪਰਦਾ ਪਾ ਕੇ ਰੱਖਦਾ ਨਾ ਸਾਰਿਆਂ ਉੱਤੇ। ਪਰ ਕਹਿੰਦੇ ਜੋ ਕੁਝ ਵੀ ਤੈਨੂੰ ਕਹਿਣ ਤੂੰ ਉਸ ਉੱਤੇ ਅਮਲ ਨਾ ਕਰੀ, ਜੋ ਕੁਝ ਉਹ ਕਰਦੇ ਹੁਣ ਉਸ ਨੂੰ ਨਾ ਦੇਖੀ, ਉਹਨਾਂ ਦੀ ਅਵਸਥਾ ਦੇਖੀ। ਕਹਿੰਦਾ ਜੀ ਅਵਸਥਾ ਦਾ ਕਿਵੇਂ ਪਤਾ ਲੱਗੂ? ਕਹਿੰਦੇ ਪਹਿਲੀ ਗੱਲ, ਉਹਨਾਂ ਨੇ ਤੈਨੂੰ ਨੇੜੇ ਲੱਗਣੀ ਨਹੀਂ ਦੇਣਾ, ਤੇਰੀ ਹਿੰਮਤ ਨਹੀਂ। ਪਰ ਜੇਕਰ ਮਨ ਵਿੱਚ ਭਰੋਸਾ ਸ਼ਰਧਾ ਧਾਰ ਕੇ ਨੇੜੇ ਚਲੇ ਗਿਆ ਨਾ, ਤਾਂ ਉਹਨਾਂ ਦੇ ਰੋਮ ਰੋਮ ਵਿੱਚੋਂ ਪਰਮੇਸ਼ਰ ਦਾ, ਰੱਬ ਦਾ ਨਾਮ ਤੈਨੂੰ ਐਨ ਸੁਣੇਗਾ ਜਿਵੇਂ ਦੂਜਾ ਬੰਦਾ ਬੋਲਦਾ, ਥੋੜ੍ਹੀ ਜਿਹੀ ਝਲਕ ਤੈਨੂੰ ਜ਼ਰੂਰ ਦਿਸੇਗੀ। ਪਰ ਰਹੀ ਮਨ ਤਕੜਾ ਕਰਕੇ, ਜਦੋਂ ਗਿਆ ਮਹਾਤਮਾ ਤਾਂ ਵੱਟੇ ਮਾਰਨ ਲੱਗ ਗਏ ਚੁੱਕ ਚੁੱਕ ਕੇ, ਫਿੱਕੇ ਸ਼ਬਦ ਬੋਲਣ ਲੱਗ ਪਏ, ਜਿੱਦਾਂ ਕਮਲੇ ਬੰਦੇ ਕਿਰਿਆ ਕਰਦੇ ਉਸ ਤਰ੍ਹਾਂ ਦਾ ਉਹਨਾਂ ਨੇ ਸਭ ਕੁਛ ਕਰਨਾ ਕਰਤਾ। ਉਹ ਖੜ੍ਹਾ ਰਿਹਾ ਖੜ੍ਹਾ ਰਿਹਾ,
ਉਸ ਤੋਂ ਬਾਅਦ ਇੱਟਾਂ ਵੱਟੇ ਮਾਰੇ, ਸ਼ਬਦ ਵੀ ਕਰੜੇ ਕਹੇ, ਉਹ ਅਡੋਲ ਖੜਾ ਰਿਹਾ। ਮਹਾਤਮਾ ਆਪਣੀ ਮੌਜ ਵਿੱਚ ਬੈਠੇ ਆ, ਉਹ ਕਦੇ ਮਿੱਟੀ ਚੁੱਕ ਇੱਧਰ ਸੁੱਟ ਦਿੰਦੇ ਆ, ਕਦੇ ਸਰੀਰ 'ਤੇ ਪਾ ਲੈਂਦੇ ਆ, ਕਦੇ ਪਾਣੀ ਦੀਆਂ ਚੁਲੀਆਂ ਮਿੱਟੀ ਵਿੱਚ ਰਲਾ ਕੇ ਸਿਰ 'ਤੇ ਪਾਈ ਜਾਂਦੇ ਆ। ਇੱਕ ਵਾਰੀ ਮਨ ਭਰਮਿਤ ਹੋ ਗਿਆ ਉਹਦਾ, ਕਹਿੰਦਾ ਇਹ ਮਹਾਤਮਾ ਕਿ ਸਦਾਈ ਹੈ, ਪਾਗਲ ਹੈ ਜਿਹਦੇ ਕੋਲ ਮੈਨੂੰ ਭੇਜ ਦਿੱਤਾ। ਪਰ ਵਸ਼ਿਸ਼ਠ ਜੀ ਨੇ ਕਿਹਾ ਸੀ ਕਿਰਿਆ ਨਾ ਵੇਖੀ ਭਰੋਸਾ ਰੱਖੀ। ਉਹ ਜਦੋਂ ਹੌਲੀ ਹੌਲੀ ਕਿਸੇ ਢੰਗ ਨਾਲ ਉਹਨਾਂ ਦੇ ਕੋਲੇ ਗਿਆ ਨਾ, ਸਾਧ ਸੰਗਤ ਜੀ ਨੇੜੇ ਪਹੁੰਚਿਆ, ਇੱਕਦਮ ਪਹੁੰਚਦਿਆਂ ਸਾਰੀ ਵਿਸਮਾਦ ਵਿੱਚ ਚਲੇ ਗਿਆ। ਰੋਮ ਰੋਮ ਵਿੱਚੋਂ ਪਰਮੇਸ਼ਰ ਦਾ ਨਾਮ ਸੁਣਾਈ ਦੇ ਰਿਹਾ ਸੀ, ਉਹਦੀ ਉੱਥੇ ਹੀ ਸਮਾਧੀ ਲੱਗ ਗਈ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪ੍ਰਵਾਹ ਨਾਹੀ ਕਿਸੇ ਕੇਰੀ ਬਾਹਰ ਸੱਚੇ ਨਾ। ਐਸੇ ਪ੍ਰਭੂ ਦੇ ਪਿਆਰਿਆਂ ਦਾ ਪਤਾ ਨਹੀਂ ਹੁੰਦਾ ਉਹ ਕਿੱਥੇ ਬੈਠੇ ਹੈ, ਜਾਂ ਕਿਹੋ ਜਿਹਾ ਉਹਨਾਂ ਦੇ ਜੀਵਨ ਦਾ ਕਰਤੱਵ ਹੁੰਦਾ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਪੂਰਨ ਸਤਿਪੁਰਸ਼ਾਂ ਉੱਤੇ ਪੰਗਤੀ ਬਹੁਤ ਪ੍ਰੇਮ ਨਾਲ ਪੜ੍ਹਦੇ ਹੁੰਦੇ ਸਨ। ਲੋਕ ਬੇ ਵਿਗਿਆਤ ਮੁੱਲ ਪਾਮ ਦੇ ਪਖੰਡੀਆਂ ਦਾ, ਵਿਰਲੇ ਸਰੋਤੇ ਕੋਈ ਫਕਰਾਂ ਦੇ ਰਾਗ ਦੇ। ਵਿਰਲੇ ਸਰੋਤੇ ਹੈ ਪੂਰਨ ਮਹਾਂਪੁਰਖਾਂ ਦੀ ਸੰਗਤ ਜਿਹੜੇ ਕਰਦੇ ਹੈ, ਉਹਨਾਂ ਦੇ ਬਚਨਾਂ ਨੂੰ ਕਮਾਉਂਦੇ ਆ। ਦੁਨੀਆ ਬਾਹਰਲਾ ਦੇਖ ਕੇ ਕਈ ਵਾਰੀ ਭਰਮ ਜਾਂਦੀ ਹੈ। ਸੋ ਸਾਧ ਸੰਗਤ ਜੀ, ਜਦੋਂ ਉਸ ਵਿਅਕਤੀ ਦੀ ਸਮਾਧੀ ਖੁੱਲ੍ਹੀ ਨਾ, ਫਿਰ ਉਹ ਮਹਾਤਮਾ ਕਹਿਣ ਲੱਗੇ ਵੀ ਤੈਨੂੰ ਵਸ਼ਿਸ਼ਠ ਜੀ ਨੇ ਭੇਜਤਾ ਇੱਥੇ, ਤਾਂ ਹੀ ਤੂੰ ਇੱਥੇ ਪਹੁੰਚ ਗਿਆ, ਨਹੀਂ ਤੇਰੀ ਹਿੰਮਤ ਨਹੀਂ ਸੀ ਸਾਡੇ ਕੋਲ ਆ ਸਕਦਾ। ਚੰਗਾ, ਕਹਿੰਦੇ ਜਾ ਹੁਣ, ਜਿਹੜਾ ਰਸ ਸਾਨੂੰ ਪ੍ਰਾਪਤ ਹੋਇਆ ਤੈਨੂੰ ਵੀ ਜੀਵਨ ਵਿੱਚ ਪ੍ਰਾਪਤ ਹੋਏਗਾ। ਕਿਉਂ ਭਾਈ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੈ, ਬ੍ਰਹਮ ਦਿਸੈ ਬ੍ਰਹਮ ਸੁਣੀਐ। ਵਾਹਿਗੁਰੂ ਦਾ ਪਿਆਰਾ ਜਿਹੜਾ ਬ੍ਰਹਮ ਗਿਆਨੀ ਹੈ, ਉਹ ਸਾਰਿਆਂ ਵਿੱਚ ਰੱਬ ਦੇਖਦਾ। ਉਹਨੂੰ ਜੋ ਵੀ ਸੁਣਾਈ ਦਿੰਦਾ, ਪਰਮੇਸ਼ਰ ਦਾ ਨਾਮ ਹੀ ਸੁਣਾਈ ਦਿੰਦਾ ਹੈ।
ਏਕ ਏਕ ਵਖਾਣੀ ਹੈ,
ਇੱਕੋ ਇੱਕ ਪਰਮੇਸ਼ਰ ਦੇ ਨਾਮ ਨੂੰ, ਵਾਹਿਗੁਰੂ ਨੂੰ ਹੀ ਆਪਣੇ ਮੁੱਖ ਤੋਂ ਮੁਖਾਰ ਬਿੰਦ ਤੋਂ ਉਸੇ ਦਾ ਹੀ ਕਥਨ ਕਰਦਾ। ਵੇਦ ਕਹਿੰਦਾ ਤਤ ਕਥਨੰ ਤਤ ਚਿੰਤਨੰ ਅਨਿਓ ਅਨ ਜਨੰਤੀ, ਤਤ ਸਰੂਪ ਦਾ ਕਥਨ, ਤਤ ਸਰੂਪ ਦਾ ਚਿੰਤਨ, ਬਸ ਇਹੀ ਉਸ ਦੀ ਅਵਸਥਾ ਹੈ। ਇੱਕੋ ਇੱਕ ਵਾਹਿਗੁਰੂ ਦੇ ਪਰਮੇਸ਼ਰ ਦੇ ਸਰੂਪ ਦਾ ਕਥਨ ਕਰਦਾ ਹੈ ਜਿਹੜਾ ਬ੍ਰਹਮ ਗਿਆਨੀ ਹੈ। ਇਹ ਤੁਕ ਮਹਾਂਪੁਰਖ ਬ੍ਰਹਮ ਗਿਆਨੀ ਦੇ ਪਰਥਾਏ ਹੈ, ਇਸ ਦਾ ਅਧਿਕਾਰੀ ਉਹ ਹੈ।
ਇਤ ਆਦਿਕ ਬਹੁਤੇ ਅਧਿਕਾਰ,
ਇਤ ਆਦਿਕ ਬੜੇ ਅਧਿਕਾਰ ਹੈ। ਇੱਕ ਸੇਵਾ ਵਾਲੇ ਹੈ ਸੰਗਤ ਜੀ, ਇੱਕ ਕੀਰਤਨ ਵਾਲੇ ਹੈ, ਇੱਕ ਕਥਾ ਵਾਲੇ ਹੈ, ਇੱਕ ਚੌਰ ਦੀ ਸੇਵਾ, ਇੱਕ ਅਰਦਾਸੀ ਹੈ, ਇੱਕ ਲਾਂਗਰੀ ਹੈ। ਵੱਖ ਵੱਖ ਅਧਿਕਾਰ ਹਨ, ਵੱਖ ਵੱਖ ਡਿਊਟੀਆਂ ਹਨ ਸਾਰਿਆਂ ਦੀਆਂ। ਘਰ ਵਿੱਚ ਸਾਰੇ ਜੀ ਇੱਕੋ ਡਿਊਟੀ ਤਾਂ ਨਹੀਂ ਨਾ ਕਰਦੇ। ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ, ਦੁੱਧ ਚੁੰਦੀਆਂ, ਬੰਦੇ ਬਾਹਰ ਕੰਮ ਕਰਦੇ ਹੈ, ਫਿਰ ਘਰ ਵਿੱਚੋਂ ਇੱਕ ਮੁਖੀ ਵੀ ਬਣਾਇਆ ਹੁੰਦਾ। ਇਸ ਤਰ੍ਹਾਂ ਵੱਖ ਵੱਖ ਅਧਿਕਾਰ ਹੈ, ਵੱਖ ਵੱਖ ਅਧਿਕਾਰਾਂ ਵਾਲੇ ਗੁਰੂ ਕੇ ਸਿੱਖ ਹਨ ਬਹੁਤੇ।
ਮੁੱਖ ਤਿੰਨ ਹਮ ਕਰੇ ਉਚਾਰ,
ਪਰ ਕਹਿੰਦੇ ਮੁੱਖ ਤਿੰਨ ਹੀ ਕਹੇ ਆ। ਇੱਕ ਤਾਂ ਸੰਸਾਰ ਵਿੱਚ ਰਹਿਣ ਵਾਲੇ, ਸੰਸਾਰ ਵਿੱਚ ਹੀ ਖੱਚਤ, ਜਿਹਨਾਂ ਨੂੰ ਪੁੰਨ ਪਾਪ ਦੇ ਅਨੁਸਾਰ ਜੈਸਾ ਬੀਜਾ ਸੋਲਣਾ, ਕਰਮਾਂ ਸੰਦੜਾ ਖੇਤ, ਉਹਨਾਂ ਨੂੰ ਪਾਪ ਦਾ ਫਲ ਵੀ ਭੋਗਣਾ ਪਵੇਗਾ, ਪੁੰਨ ਦਾ ਫਲ ਵੀ ਭੋਗਣਾ ਪਵੇਗਾ। ਦੂਜੇ ਨਾਮ ਜਪਣ ਵਾਲੇ ਜਿਹੜੇ ਰੱਬ ਦੀ ਰਜ਼ਾ 'ਚ, ਤੀਜੇ ਬ੍ਰਹਮ ਗਿਆਨੀ, ਇਉਂ ਤਿੰਨਾਂ ਦਾ ਉਚਾਰਨ ਕੀਤਾ ਹੈ।
ਜੈਸੇ ਵੈਦ ਮਹਾ ਬੁੱਧਵਾਨ,
ਹੋਰ ਪ੍ਰਮਾਣ ਉਦਾਹਰਣ ਦੇ ਰਹੇ ਆ, ਸਾਡੀ ਸਮਝ 'ਚ ਆ ਜਾਏ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਵੇਂ ਮਹਾ ਬੁੱਧੀਵਾਨ ਕੋਈ ਵੈਦ ਹੋਵੇ, ਚੰਗਾ ਹਕੀਮ ਡਾਕਟਰ,
ਰੋਗੀ ਆਏ ਬਿਨੇ ਬਹੁ ਠਾਨ,
ਰੋਗੀ ਆ ਕੇ ਉਹਦੇ ਕੋਲੇ ਬਿਮਾਰ ਪੀੜਿਤ ਰੋਗਾਂ ਤੋਂ ਬੇਨਤੀਆਂ ਕਰੇ ਬਹੁਤੀਆਂ,
ਨਾੜੀ ਮੂਤਰ ਹੇਰ ਰੁੱਝ ਜਾਣਾ,
ਸਿਆਣਾ ਵੈਦ ਨਾੜੀ ਵੇਖ ਕੇ ਸਮਝ ਲੈਂਦਾ ਇਹਨੂੰ ਆਹ ਰੋਗ ਲੱਗਾ। ਜਾਂ ਸਾਧ ਸੰਗਤ ਜੀ, ਫਿਰ ਬੰਦੇ ਦੇ ਪਿਸ਼ਾਬ ਨੂੰ ਦੇਖ ਕੇ ਵੀ ਲੋਕ ਰੋਗ ਜਿਹੜੇ ਸਿਆਣੇ ਵੈਦ ਸਨ ਉਹ ਦੱਸ ਦਿੰਦੇ ਸਨ ਪੁਰਾਣੇ ਸਮਿਆਂ ਵਿੱਚ, ਉਹਨਾਂ ਨੂੰ ਲੱਛਣ ਪਤਾ ਲੱਗ ਜਾਂਦੇ ਸਨ। ਇੱਧਰ ਅਨੰਦਪੁਰ ਸਾਹਿਬ ਵੱਲ ਇੱਕ ਬੜੇ ਵੱਡੇ ਵੈਦ ਹੋਏ ਆ ਪੁਰਾਣੇ ਸਮਿਆਂ ਵਿੱਚ, 18 ਕਿਸਮ ਦੇ ਪਾਗਲ ਬੰਦਿਆਂ ਦਾ ਇਲਾਜ ਕਰਦੇ ਸਨ ਉਹ। ਕਿਸੇ ਬੰਦੇ ਨੇ ਸਾਧ ਸੰਗਤ ਜੀ ਮਜ਼ਾਕ ਕਰਨ ਵਾਸਤੇ ਨਾ ਕਿ ਵੇਖੀਏ ਵੈਦ ਕਿੰਨਾ ਕੁ ਸਿਆਣਾ, ਕਿਸੇ ਪਸ਼ੂ ਦਾ ਪਿਸ਼ਾਬ ਪਾ ਕੇ ਲੈ ਗਿਆ। ਜਦੋਂ ਸਾਹਮਣੇ ਕੀਤਾ ਕਹਿਣ ਲੱਗੇ ਇਹਨੂੰ ਖੋਤੇਪਣ ਦਾ ਪਾਗਲ ਚੜ੍ਹਿਆ ਹੋਇਆ ਸਿਰ 'ਤੇ, ਪਸ਼ੂ ਦਾ ਨਾਮ ਵੀ ਦੱਸ ਦਿੱਤਾ। ਕਹਿੰਦੇ ਅਸਲੀ ਤਾਂ ਬੰਨ ਕੇ ਦਰਖਤ ਨਾਲ ਇਹਦਾ ਇਲਾਜ ਕਰਨ ਵਾਲਾ। ਸੋ ਵੈਦ ਏਡੇ ਏਡੇ ਸਿਆਣੇ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਹੀ ਕਿਹਾ ਨਾ, ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਹੇ ਸਿਆਣੇ ਵੈਦ, ਤੂੰ ਆਉਂਦਿਆਂ ਰੋਗੀ ਨੂੰ ਜੇ ਵੇਖ ਕੇ ਨਹੀਂ ਪਛਾਣਿਆ ਵੀ ਇਹਨੂੰ ਕਿਹੜੀ ਬਿਮਾਰੀ ਹੈ ਤਾਂ ਤੇਰੀ ਵੈਦਗਰੀ ਕਾਹਦੀ ਹੈ, ਤੇਰਾ ਹਕੀਮਪੁਣਾ ਕਾਹਦਾ। ਸਿਆਣਾ ਵੈਦ ਨਾੜੀ ਨੂੰ ਦੇਖ ਕੇ ਦੱਸ ਦਿੰਦਾ ਜਾਂ ਸਰੀਰ ਦੀ ਕਿਰਿਆ ਨੂੰ ਵੇਖ ਕੇ ਰੋਜ਼ ਰੋਗ ਨੂੰ ਪਛਾਣ ਲੈਂਦਾ ਕਿ ਕਿਹੜਾ ਰੋਗ ਲੱਗਾ ਹੈ।
ਇਸ ਪਰ ਬਹੁਰ ਔਸ਼ਧੀ ਠਾਨ,
ਫਿਰ ਉਸੇ ਬਿਮਾਰੀ ਦੀ ਔਸ਼ਧੀ ਦਵਾਈ ਬਣਾਉਂਦਾ, ਤਿਆਰ ਕਰਦਾ ਰੋਗੀ ਦਾ ਰੋਗ ਠੀਕ ਕਰਨ ਵਾਸਤੇ।
ਤੈਸੇ ਗੁਰ ਢਿੱਗ ਸਿੱਖ ਚੱਲ ਆਵੇ,
ਐਸੇ ਹੀ ਗੁਰੂ ਕੇ ਸਿੱਖ ਗੁਰੂ ਮਹਾਰਾਜ ਦੀ ਹਜ਼ੂਰੀ ਚੱਲ ਕੇ ਆਉਂਦੇ ਆ ਦਰਸ਼ਨ ਕਰਨ ਵਾਸਤੇ।
ਵਚਨ ਕਿਰਿਆ ਤੇ ਤਿਹ ਲੱਖ ਪਾਵੇ,
ਮਹਾਰਾਜ ਉਹਦੇ ਬੋਲਣ ਤੋਂ ਉਹਦੇ ਬੇਨਤੀ ਕਰਨ ਤੋਂ ਉਹਦੀ ਕਿਰਿਆ ਤੋਂ ਵੇਖ ਲੈਂਦੇ ਆ ਕਿ ਕਿਹੜੇ ਕਰਮ ਦਾ ਇਹ ਅਧਿਕਾਰੀ ਹੈ। ਗੁਰੂ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਕਿਹੋ ਜਿਹੇ ਕਰਤੱਬ ਕਰਨ ਵਾਲਾ, ਕਿਹੋ ਜਿਹੀ ਬਿਰਤੀ ਬੁੱਧੀ ਦਾ ਮਾਲਕ ਜਾਂ ਕਮਾਈ ਵਾਲਾ ਸਿੱਖ ਹੈ।
ਜਥਾ ਪਿਖੈ ਅਧਿਕਾਰ ਵਿਸ਼ੇਸ਼,
ਜਿਹੋ ਜਿਹਾ ਅਧਿਕਾਰ ਵਿਸ਼ੇਸ਼ ਹੁੰਦਾ ਹੈ ਸਤਿਗੁਰੂ ਜੀ ਕੇ, ਇਹ ਆਹ ਕਮਾਈ ਕਰ ਸਕਦਾ ਹੈ।
ਤਥਾ ਕਰੇ ਸਤਿਗੁਰ ਉਪਦੇਸ਼,
ਉਹ ਜਿਹੇ ਸਤਿਗੁਰੂ ਉਪਦੇਸ਼ ਦਿੰਦੇ ਆ ਕਿ ਭਾਈ ਤੂੰ ਆਹ ਸਾਡਾ ਬਚਨ ਮੰਨ ਕੇ ਆਹ ਸੇਵਾ ਕਰ।
ਜੇ ਹਕੀਮ ਲੱਗ ਵਿਦਿਆ ਮਤ ਮੈਂ,
ਜੇ ਹਕੀਮ ਕੋਈ ਛੋਟਾ ਭਾਵ ਥੋੜੀ ਵਿਦਿਆ ਜਾਣਦਾ, ਬਹੁਤਾ ਸਿਆਣਾ ਨਹੀਂ ਹੈ ਵੈਦ।
ਪਰ ਕਿਉਂ ਗਏ ਨਾ ਰੋਜ਼ ਕੁਛ ਚਿਤ ਮੈਂ,
ਰੋਜ਼ ਨਾ ਜਾਏ। ਹਾਂਜੀ, ਪਰਖਿਓ ਗਏ ਨਾ ਰੋਜ਼ ਕਾ ਚਿਤ ਮੈਂ, ਉਹਦੇ ਕੋਲੋਂ ਰੋਗ ਪਰਖਿਆ ਨਹੀਂ ਜਾਂਦਾ, ਬਿਮਾਰੀ ਵੇਖੀ ਨਹੀਂ ਜਾਂਦੀ, ਨਾ ਹੀ ਉਹ ਸਮਝ ਸਕਦਾ ਹੈ।
ਰੋਗ ਆਨ ਔਖਦ ਦੇ ਆਨ,
ਰੋਗ ਹੋਰ ਹੈ ਦਵਾਈ ਹੋਰ ਦੇ ਦਿੱਤੀ ਚੁੱਕ ਕੇ।
ਰੋਜ਼ ਨਾ ਜਾਏ ਪ੍ਰਾਣ ਹੋਏ ਹਾਨ,
ਪ੍ਰਾਣੀ ਦਾ ਰੋਗੀ ਦਾ ਰੋਗ ਵੀ ਨਹੀਂ ਜਾਏਗਾ, ਉਲਟਾ ਗਲਤ ਦਵਾਈ ਦਿੱਤੀ ਗਈ ਬੰਦੇ ਦੇ ਪ੍ਰਾਣਾਂ ਦੀ ਹਾਨੀ ਹੋ ਜਾਏਗੀ। ਗਲਤ ਦਵਾਈ ਦੇਣ ਨਾਲ ਦੁਨੀਆ ਆਪਣੇ ਦੇਸ਼ ਵਿੱਚ ਡਾਕਟਰ ਇੰਨੀ ਅੱਡਣ ਗਹਿਲੀ ਕਰ ਰਹੇ, ਚੰਗੇ ਭਲੇ ਬੰਦਿਆਂ ਦਾ ਇਲਾਜ ਨਹੀਂ ਕਰਦੇ, ਚੰਗੇ ਭਲਿਆਂ ਨੂੰ ਹੌਸਪੀਟਲਾਂ 'ਚ ਮਾਰੀ ਤੁਰੇ ਜਾ ਰਹੇ ਆ, ਇੰਨਾ ਪਾਪ ਹੋ ਰਿਹਾ। ਸੋ ਕਹਿੰਦੇ ਜੇ ਰੋਗ ਨਹੀਂ ਪਛਾਣਿਆ ਗਿਆ, ਦਵਾਈ ਹੋਰ ਦਿੱਤੀ, ਬਿਮਾਰੀ ਹੋਰ ਸੀ, ਉਲਟਾ ਮਰੀਜ਼ ਮਰ ਜਾਂਦਾ ਗਲਤ ਦਵਾਈ ਦੇਣ ਦੇ ਨਾਲ।
ਤੈਸੇ ਗੁਰ ਕਾਚੋ ਅਨਜਾਨਾ,
ਇਵੇਂ ਕੰਨਾਂ ਵਿੱਚ ਮੰਤਰ ਦੇਣ ਵੇਲੇ ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਐਸੇ ਜਿਹੜੇ ਕੱਚੇ ਗੁਰੂ ਅਣਜਾਣ ਕੱਚੇ ਹਨ।
ਸਿੱਖ ਅਧਿਕਾਰ ਨਾ ਕਰੇ ਪਛਾਣਾ,
ਉਹ ਸਿੱਖ ਦੇ ਅਧਿਕਾਰ ਨੂੰ ਨਹੀਂ ਪਛਾਣ ਸਕਦੇ ਕਿ ਕੈਸੀ ਬਿਰਤੀ ਦਾ ਮਾਲਕ ਹੈ।
ਇਸ ਉਪਦੇਸ਼ ਅਯੋਗ ਬਤਾਵੇ,
ਉਹਨੂੰ ਤਾਂ ਅਯੋਗ ਉਪਦੇਸ਼ ਦੇ ਦਿੰਦੇ ਆ, ਹੋਰ ਹੀ ਦੱਸ ਦਿੰਦੇ ਆ ਵੀ ਤੂੰ ਆਹ ਕਰ ਲਿਆ ਕਰ।
ਰਹੀ ਸ਼ਰੇ ਮਰ ਨਰਕ ਸਿਧਾਵੇ,
ਮੁਕਤੀ ਤਾਂ ਕਿੱਥੇ ਹੋਣੀ ਸੀ, ਉਹ ਵਿਚਾਰਾ ਸਾਰੀ ਜ਼ਿੰਦਗੀ ਭਟਕਣਾ ਦੇ ਵਿੱਚ ਪੈ ਜਾਂਦਾ ਤੇ ਮਰ ਕੇ ਨਰਕਾਂ ਨੂੰ ਤੁਰ ਜਾਂਦਾ ਹੈ।
ਜਾਂ ਤੇ ਤੁਮ ਉਰ ਲਿਹੋ ਵਿਚਾਰੀ,
ਇਉਂ ਗੁਰਸਿੱਖੋ ਤੁਸੀਂ ਆਪਣੇ ਹਿਰਦੇ ਵਿੱਚ ਵਿਚਾਰ ਕਰੋ ਧਿਆਨ ਦੇ ਨਾਲ।
ਭਗਤ ਕਰਨ ਕੇ ਹੋ ਅਧਿਕਾਰੀ,
ਤੁਸੀਂ ਚਾਰੇ ਸਿੱਖ ਭਗਤੀ ਕਰਨ ਦੇ ਅਧਿਕਾਰੀ ਹੋ। ਜੱਟੂ ਭਾਈ, ਜੱਟੂ ਭਾਈ, ਭਾਨੂ ਭਾਈ, ਨਿਹਾਲੂ ਭਾਈ, ਤੀਰਥਾ, ਇਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਭਗਤੀ ਕਰਨ ਦੇ ਅਧਿਕਾਰੀ ਹੋ।
ਸਤਨਾਮ ਸਿਮਰੋ ਦਿਨ ਰਾਤੀ,
ਰਾਤ ਦਿਨ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ।
ਸਤ ਸੰਗਤ ਸੇਵੋ ਪਲ ਭਾਂਤੀ,
ਰਾਤ ਦਿਨ ਸਿਮਰਨ ਕਰਨਾ ਤੇ ਸੰਗਤ ਦੀ ਸੇਵਾ ਚੰਗੀ ਤਰ੍ਹਾਂ ਕਰਨੀ, ਆਈ ਸੰਗਤ ਦੀ ਜਾਂ ਜਿੱਥੇ ਵੀ ਸੰਗਤ ਹੋਵੇ ਜੁੜੀ, ਸੰਗਤ ਦੀ ਜਾ ਕੇ ਹਰ ਤਰ੍ਹਾਂ ਦੀ ਲੰਗਰ ਪਾਣੀ, ਜਲ ਪਾਣੀ ਦੀ ਸੇਵਾ ਸਤਿਕਾਰ ਕਰਨਾ, ਇਹ ਸੇਵਾਵਾਂ ਕਰਨੀਆਂ ਹਨ।
ਗੁਰਸਿੱਖਨ ਕੀ ਟਹਿਲ ਕਰੀਜੈ,
ਗੁਰਸਿੱਖਾਂ ਦੀ ਟਹਿਲ ਸੇਵਾ ਵੀ ਕਰਨੀ, ਇਕੱਲੀ ਮਾਲਾ ਫੇਰੀ ਜਾਈਏ ਗੱਲ ਨਹੀਂ ਬਣਦੀ, ਨਾਲ ਸੇਵਾ ਅਤੇ ਸਤਸੰਗਤ ਵੀ ਬੜੀ ਜ਼ਰੂਰੀ ਹੈ। ਜਿਨ੍ਹਾਂ ਨੇ ਕਿਸੇ ਪੂਰਨ ਮਹਾਂਪੁਰਖ ਗੁਰਸਿੱਖ ਦੀ ਸੰਗਤ ਨਹੀਂ ਕੀਤੀ ਉਹ ਡੋਲ ਜਾਂਦੇ ਆ ਛੇਤੀ। ਸੰਗਤ ਜੀ, ਸੇਵਾ ਸਤਸੰਗਤ ਔਰ ਸਿਮਰਨ ਤੋਂ ਬਿਨਾਂ ਜੀਵਨ ਨਹੀਂ ਬਣਦਾ ਕਦੇ ਵੀ, ਪੂਰਿਆਂ ਦੀ ਸ਼ਰਨ ਬਿਨਾਂ ਗੱਲ ਨਹੀਂ ਕਦੇ ਬਣਦੀ ਹੈ ਜੀਵਨ ਵਿੱਚ। ਇਸ ਕਰਕੇ ਸਿੱਧਾ ਹੀ ਕਹਿ ਦੇਣਾ ਤੂੰ ਨਾਮ ਜਪ, ਨਾਮ ਜਪ, ਦੂਜਾ ਮਾਰਗ ਦੂਜਾ ਪੱਖ ਦੱਸਣਾ ਹੀ ਨਹੀਂ। ਕਈ ਵਾਰੀ ਬੰਦਾ ਨਾਮ ਜਪਦਿਆਂ ਜਪਦਿਆਂ ਬਿਰਤੀ ਉਚਾਟ ਹੋ ਜਾਂਦੀ ਹੈ, ਉਹ ਪ੍ਰਾਮ ਹੋ ਜਾਂਦਾ। ਉਹਨਾਂ ਨੂੰ ਸੇਵਾ ਵਿੱਚ, ਸੇਵਾ ਲਾਉਣ, ਸੇਵਾ ਵਿੱਚ ਇਸ ਕਰਕੇ ਲਾਇਆ ਜਾਂਦਾ ਕਿ ਹਿਰਦਾ ਅੰਤਕਰਨ ਸ਼ੁੱਧ ਹੋ ਜਾਏ, ਕਿਉਂਕਿ ਜਿੰਨਾ ਚਿਰ ਅੰਤਕਰਨ ਹਿਰਦਾ ਮਲ ਵਖੇਪ ਤੋਂ ਰਹਿਤ ਨਹੀਂ ਹੁੰਦਾ ਉਨਾ ਚਿਰ ਮਨ ਵਿੱਚ ਨਾਮ ਦਾ ਰਸ ਨਹੀਂ ਪੈਦਾ ਹੁੰਦਾ। ਸਾਧ ਸੰਗਤ ਜੀ, ਜਿਹੜੀ ਵਸਤੂ 'ਚੋਂ ਰਸ ਨਹੀਂ ਆਉਂਦਾ ਬੰਦਾ ਕਦੇ ਖਾਂਦਾ ਉੱਥੇ ਹੀ ਛੱਡ ਕੇ ਪਰੇ ਮਾਰਦਾ। ਇਸ ਕਰਕੇ ਨਾਮ ਦਾ ਰਸ ਹੈ ਬਹੁਤ ਵੱਡਾ ਤਾਕਤਵਰ ਬਖਸ਼ਿਸ਼ਾਂ ਦਾ ਖਜ਼ਾਨਾ, ਪਰ ਇਹ ਪੈਦਾ ਕਰਨ ਵਾਸਤੇ ਬਰਤਨ ਵੀ ਸਾਫ਼ ਹੋਵੇ ਨਾ, ਬਰਤਨ ਮਾਂਜੇ ਹੋਣ, ਜੋੜੇ ਝਾੜੇ ਹੋਣ, ਸੇਵਾ ਕੀਤੀ ਹੋਵੇ, ਸੰਗਤ ਕੀਤੀ ਹੋਵੇ, ਆਗਿਆ ਵਿੱਚ ਰਹਿ ਰਹਿ ਕੇ ਬਚਨ ਮੰਨੇ ਹੋਣ, ਕਸਵੱਟੀ ਵਿੱਚ ਢਲਿਆ ਹੋਵੇ, ਫਿਰ ਕਿਤੇ ਨਾਮ ਦਾ ਰਸ ਪ੍ਰਾਪਤ ਹੁੰਦਾ, ਫਿਰ ਅਵਸਥਾ ਪੱਕਦੀ ਹੈ। ਇਉਂ ਮਹਾਰਾਜ ਇੱਥੇ ਵੀ ਇਹ ਦੱਸ ਰਹੇ ਆ, ਸਿਮਰਨ ਵੀ ਕਰਨਾ, ਸੰਗਤ ਦੀ ਸੇਵਾ ਵੀ ਕਰਨੀ ਹੈ, ਗੁਰਸਿੱਖਾਂ ਦੀ ਵੀ ਟਹਿਲ ਕਰਨੀ ਹੈ। ਘਰ ਆਏ ਗੁਰਸਿੱਖਾਂ ਦੀ, ਬਾਹਰ ਅੰਦਰ ਉਹਨਾਂ ਦੀ ਟਹਿਲ ਸੇਵਾ ਕਰਨੀ ਹੈ।
ਔਰ ਹੰਕਾਰ ਬਿਦਾਰ ਸੋ ਦੀਜੈ,
ਹਿਰਦੇ ਵਿੱਚੋਂ ਹੰਕਾਰ ਕੱਢ ਕੇ ਰੱਖਣਾ। ਮਹਾਰਾਜ ਕਹਿੰਦੇ ਹੰਕਾਰ ਨਹੀਂ ਕਰਨਾ ਸੇਵਾ ਸਿਮਰਨ ਕਰਕੇ।
ਸੁਣ ਕੇ ਸਤਿਗੁਰ ਤੇ ਉਪਦੇਸ਼,
ਸੁਣ ਕੇ ਸਤਿਗੁਰਾਂ ਤੋਂ ਉਪਦੇਸ਼ ਇਹਨਾਂ ਗੁਰਸਿੱਖਾਂ ਨੇ,
ਲਾਗੇ ਸੇਵਾ ਕਰਨ ਹਮੇਸ਼ਾ,
ਹਮੇਸ਼ਾ ਲਈ ਸੇਵਾ ਕਰਨ ਲੱਗ ਪਏ, ਸੇਵਾ ਵਿੱਚ ਜੁੱਟ ਪਏ ਹਨ।
ਸਿਮਰਤ ਨਾਮ ਪਰਮ ਗਤ ਪਾਈ,
ਸਿਮਰਨ ਕਰਕੇ ਸੇਵਾ ਕਰਕੇ ਇਹਨਾਂ ਨੇ ਪਰਮ ਗਤੀ ਮੁਕਤੀ ਨੂੰ ਪ੍ਰਾਪਤ ਕੀਤਾ।
ਸਤਿਗੁਰ ਸੇਵੇ ਭਏ ਸਹਾਈ,
ਸਤਿਗੁਰੂ ਜੀ ਦੇ ਦਰ ਦੀ ਸੇਵਾ ਕਰ ਕਰਕੇ ਇਹਨਾਂ ਨੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਔਰ ਗੁਰੂ ਸਾਹਿਬ ਨੇ ਇਹਨਾਂ ਦੀ ਸਹਾਈ ਹੋ ਕੇ ਸਹਾਇਤਾ ਕੀਤੀ। ਨਾਮ ਦਾ ਰਸ ਬ੍ਰਹਮ ਗਿਆਨ ਦੀ ਦਾਤ ਬਖਸ਼ ਕੇ ਇਹਨਾਂ ਸਿੱਖਾਂ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਨਦਰੋ ਨਦਰ ਨਿਹਾਲ ਕੀਤਾ ਹੈ।